ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਸਿਉਂ ਜੁਰੈ ਤਾਂ ਸਭ ਕੋ ਮੀਤ, ਹਰ ਸਿਉਂ ਜੁਰੈ ਤਾਂ ਨਿਹਚਲ ਚੀਤ, ਰਾਰਾ ਅਤੇ ਅੜਾੜਾ ਇਹ ਅੱਖਰ ਕਾਵਿ ਰਚਨਾ ਵਿੱਚ ਇੱਕ ਦੂਜੇ ਦੀ ਥਾਂ ਲੈ ਲੈਂਦੇ ਨੇ। ਇਹਨਾਂ ਨੂੰ ਸਵਰਨੀ ਵੀ ਕਹਿੰਦੇ ਨੇ। ਸਵਰਨੀ ਅੱਖਰ ਇੱਕ ਦੂਸਰੇ ਦੀ ਥਾਂ 'ਤੇ ਵਰਤੇ ਜਾ ਸਕਦੇ ਨੇ। ਸੋ ਹਰ ਸਿਉਂ ਕੋਈ ਜਾਣ, ਹਰ ਸਿਉਂ ਦੇਵੈ ਜੋਰ। ਸਤਿਗੁਰੂ ਫਰਮਾਉਂਦੇ ਨੇ, ਹਰ ਸਿਉਂ ਜੁੜੈ ਤਾਂ ਸਭ ਕੋ ਮੀਤ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਂਦਾ ਹੈ, ਜਿਹਦੀ ਬਿਰਤੀ ਅਕਾਲ ਪੁਰਖ ਦੇ ਚਰਨਾਂ 'ਚ ਜੁੜ ਗਈ ਹੈ, ਅਭਿਆਸ ਕਰਦਿਆਂ ਸ਼ਬਦ ਦੇ ਵਿੱਚ ਜੁੜ ਗਿਆ ਹੈ ਅਤੇ ਆਪਣੀ ਬਿਰਤੀ ਨੂੰ ਸੰਸਾਰਾਕਾਰ ਤੋਂ ਉਠਾ ਕੇ ਉੱਪਰ ਨੂੰ ਲੈ ਗਿਆ। ਸੋ ਜਿਸ ਪ੍ਰਕਾਰ ਹਮੇਸ਼ਾ ਆਪਾਂ ਉਦਾਹਰਣ ਜਹਾਜ਼ ਦੀ ਦਿੰਦੇ ਹਾਂ, ਜਹਾਜ਼ ਉੱਪਰ ਉੱਡ ਜਾਂਦਾ, ਧਰਤੀ ਦੇ ਉੱਤੇ ਕਿੰਨੀਆਂ ਰੁਕਾਵਟਾਂ ਨੇ ਕਾਰ ਵਾਸਤੇ, ਕਿੰਨੀ ਬੰਦਿਸ਼ ਹੈ, ਜਹਾਜ਼ ਉੱਪਰ ਜਾ ਕੇ ਆਜ਼ਾਦ ਹੋ ਜਾਂਦਾ। ਉਹਦੇ ਲਈ ਕੋਈ ਸਮੁੰਦਰ, ਪਹਾੜ, ਕੋਈ ਸੰਸਾਰ ਦੇ ਥੱਲੇ ਵਾਲੇ ਕਾਨੂੰਨ ਲਾਗੂ ਨਹੀਂ ਹੁੰਦੇ। ਇਸੇ ਤਰ੍ਹਾਂ ਜਦੋਂ ਸੁਰਤੀ ਸ਼ਬਦ ਨਾਲ ਜੁੜ ਕੇ ਉਡਾਰੀ ਲਾ ਜਾਂਦੀ ਹੈ, ਸਰੀਰ ਤੋਂ ਵੱਖਰੀ ਹੋ ਜਾਂਦੀ, ਫਿਰ ਇਹ ਕਾਮ ਕ੍ਰੋਧ ਆਦਿਕ ਨਾਲ ਸਾਡਾ ਸੰਬੰਧ ਨਹੀਂ ਰਹਿ ਜਾਂਦਾ, ਫਿਰ ਅਸੀਂ ਦਵੈਸ਼ ਤੋਂ ਉੱਤੇ ਉੱਠ ਜਾਂਦੇ ਹਾਂ। ਨਾ ਕੋ ਬੈਰੀ, ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨਾਈ ਦੀ ਅਵਸਥਾ 'ਚ ਆ ਜਾਂਦੇ ਹਾਂ। ਮਹਾਰਾਜ ਕਹਿੰਦੇ ਨੇ, ਫਿਰ ਜਦੋਂ ਸਾਡੇ ਮਨਾਂ ਦੇ ਅੰਦਰ ਵਾਹਿਗੁਰੂ ਨਾਲ ਜੁੜਨ ਕਰਕੇ ਨਾ ਤਾਂ ਹਉਮੈ ਰਹੀ, ਨਾ ਪਦਾਰਥਾਂ ਦੀ ਮਮਤਾ ਰਹੀ, ਨਾ ਈਰਖਾ ਰਹੀ ਕਿਸੇ ਨਾਲ, ਕੋਈ ਜਦੋਂ ਚੀਜ਼ ਸਾਡੇ ਵਿੱਚ ਨਹੀਂ, ਅਸੀਂ ਸਵੱਛ ਹੋ ਜਾਂਦੇ ਹਾਂ, ਸਾਡੇ ਮਨਾਂ ਦੇ ਅੰਦਰ ਕੋਈ ਮੈਲ ਨਹੀਂ ਰਹੀ, ਲੋਭ ਨਹੀਂ ਰਿਹਾ, ਮੋਹ ਨਹੀਂ ਰਿਹਾ, ਅਸੀਂ ਇੱਕ ਨਿਰਮਲ ਪੁਰਸ਼ ਦੇ ਰੂਪ ਵਿੱਚ ਪ੍ਰਗਟ ਹੁੰਦੇ ਸੰਸਾਰ ਅੰਦਰ, ਫਿਰ ਨਿਰਮਲ ਪੁਰਸ਼ ਨੂੰ ਸਾਰੀ ਦੁਨੀਆ ਹੀ ਪਿਆਰ ਕਰਦੀ, ਹਰ ਕੋਈ ਉਹਨੂੰ ਆਪਣਾ ਮਿੱਤਰ ਸਮਝਦਾ, ਇਹ ਮੇਰਾ ਭਲਾ ਕਰਦਾ। ਹਰੀ ਨਾਲ ਮਨ ਜੁੜ ਜਾਵੇ ਤਾਂ ਸਭ ਕੋਈ ਇਹਦਾ ਮਿੱਤਰ ਹੋ ਜਾਂਦਾ। ਸੋ ਇਸੇ ਕਰਕੇ ਸਤਿਗੁਰੂ ਦੇ ਸਾਰੇ ਹੀ ਮਿੱਤਰ ਨੇ, ਸਤਿਗੁਰੂ ਸਭਨਾਂ ਨਾਲ ਪਿਆਰ ਕਰਦੇ ਨੇ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਇਸ ਦਾ ਬੁਰਾ ਕਿੱਦੂ ਹੋਏ। ਇਹ ਜਦੋਂ ਮਾਨਸਿਕ ਅਵਸਥਾ ਇੰਨੀ ਉੱਚੀ ਉੱਠ ਜਾਂਦੀ ਹੈ, ਉਸ ਵਕਤ ਇਹ ਅਵਸਥਾ ਆ ਜਾਂਦੀ ਕਿ ਹਰ ਕੋਈ ਪਿਆਰ ਕਰਦਾ, ਜੋ ਹਰ ਕਾ ਪਿਆਰਾ ਸੋ ਸਭਨਾਂ ਕਾ ਪਿਆਰਾ, ਉਹਦੇ ਅੰਦਰੋਂ ਵੈਰ ਵਿਰੋਧ ਦੀ ਭਾਵਨਾ ਖਤਮ ਹੋ ਜਾਂਦੀ ਹੈ। ਮਹਾਰਾਜ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਇਹ ਹੈ ਚੌਥੇ ਪਦ ਦੀ ਭੂਮਿਕਾ ਦੀ ਅਵਸਥਾ। ਦੁਨੀਆਂ ਵਰਤਦੀ ਤਿੰਨ ਪਦਾਂ ਵਿੱਚ, ਸੰਸਾਰ ਤਮੋ ਗੁਣ ਵਿੱਚ ਅਤੇ ਰਜੋ ਗੁਣ ਵਿੱਚ ਜ਼ਿਆਦਾ। ਜਦੋਂ ਮਨੁੱਖ ਸਤੋਗੁਣੀ ਹੋ ਜਾਂਦਾ ਤਾਂ ਇਹਦੇ ਮਨ ਦੇ ਅੰਦਰੋਂ ਵੈਰ ਵਿਰੋਧ ਘਟਣਾ ਸ਼ੁਰੂ ਹੋ ਜਾਂਦਾ, ਇਹਦੀ ਬੋਲੀ ਬਦਲ ਜਾਂਦੀ, ਖਾਣਾ ਪੀਣਾ ਬਦਲਣਾ, ਪਹਿਰਨਾ ਬਦਲਣਾ, ਉਹਦੇ ਨਾਲ ਬੋਲਣਾ ਬਦਲ ਜਾਂਦਾ। ਫਿਰ ਚੌਥੀ ਅਵਸਥਾ ਹਰੀ ਨਾਲ ਜੁੜਨ ਦੀ ਆਉਂਦੀ ਹੈ, ਜਿੱਥੇ ਜਾ ਕੇ ਨਾ ਕੋ ਬੈਰੀ, ਨਾ ਹੀ ਬੇਗਾਨਾ ਦੀ ਅਵਸਥਾ 'ਚ ਆ ਜਾਂਦਾ। ਹਰ ਸਿਉਂ ਜੁੜੈ ਤਾਂ ਨਿਹਚਲ ਚੀਤ। ਜਦੋਂ ਆਪਾਂ ਹਰੀ ਨਾਲ ਜੁੜਦੇ ਹਾਂ, ਸਾਰੇ ਪਾਸਿਓਂ ਤੋੜ ਕੇ, ਜਿੱਥੇ ਦੱਸਿਆ ਪਹਿਲਾਂ ਵੀ ਇੱਥੇ ਇੱਥੇ ਟੁੱਟ ਜਾਂਦਾ ਬੰਦਾ, ਤਾਂ ਫਿਰ ਇਹਦਾ ਮਨ ਚਿੱਤ ਨਿਸ਼ਚਲ ਹੋ ਜਾਂਦਾ, ਇੱਕ ਜਗ੍ਹਾ ਟਿਕ ਜਾਂਦਾ ਮਨ। ਬਹੁਤੇ ਲੋਕ ਕਹਿੰਦੇ ਸਾਡਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ, ਮਨ ਦੇ ਅੰਦਰ ਤਾਂ ਬਹੁਤ ਈਰਖਾ, ਦਵੈਸ਼ ਹਰੇਕ ਨਾਲ ਹੀ ਭਰਿਆ ਪਿਆ ਸਾਡੇ ਅੰਦਰ, ਕਿਸੇ ਨੂੰ ਆਪਾਂ ਚੰਗਾ ਹੀ ਨਹੀਂ ਸਮਝਦੇ। ਕਿਸੇ ਕੋਲ ਇੱਕ ਪਦਾਰਥ ਵੱਧ ਆ ਜਾਵੇ ਉਹਦੇ ਨਾਲ ਸਾਡੀ ਈਰਖਾ ਖੜੀ ਹੋ ਜਾਂਦੀ, ਕਿਸੇ ਕੋਲ ਘੱਟ ਜੇ ਅਸੀਂ ਉਹਨੂੰ ਹੰਕਾਰ ਕੇ ਫੁੰਕਾਰੇ ਮਾਰ ਮਾਰ ਕੇ ਦਿਖਾਉਂਦੇ ਹਾਂ ਮੇਰੇ ਕੋਲ ਬਹੁਤ ਕੁਛ ਹੈ, ਕਿਸੇ ਕੋਲ ਚਾਰ ਅੱਖਰ ਵੱਧ ਹੋ ਜਾਣ ਪੜ੍ਹਾਈ ਦੇ ਉਹ ਨਹੀਂ ਦੁਨੀਆਂ ਨੂੰ ਮਾਣ। ਇਹ ਸੰਸਾਰ ਦੇ ਉੱਤੇ ਧਰਤੀ ਦੀ ਵਿੱਚ ਵਿਚਰਨ ਵਾਲੀ ਕਾਰ ਵਾਂਗੂ ਅਵਸਥਾ ਹੈ। ਗੁਰਸਿੱਖ ਦੀ ਅਵਸਥਾ ਇੰਨੀ ਉੱਚੀ ਹੁੰਦੀ ਕਿ ਜਹਾਜ਼ ਵਾਂਗੂ ਸੱਤਵੇਂ ਆਕਾਸ਼ 'ਚ ਹੀ ਰਹਿੰਦਾ। ਉਹਦੇ ਲਈ ਸਾਰੀ ਦੁਨੀਆ ਇੱਕੋ ਹੀ, ਉਹਦੇ ਲਈ ਸਾਰੇ ਪਸ਼ੂ ਪੰਛੀ ਦਰਖਤ ਵੀ ਇੱਕੋ ਹੀ ਨੇ, ਕਿਉਂਕਿ ਉਹਦੀ ਦ੍ਰਿਸ਼ਟੀ ਜਲੇ ਹਰੀ, ਥਲੇ ਹਰੀ, ਉਭੇ ਹਰੀ, ਨਭੇ ਹਰੀ ਚਲੀ ਜਾਂਦੀ। ਜਲੇ ਹੈ, ਥਲੇ ਹੈ, ਅਪੀਤ ਹੈ, ਅਭੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ ਹੈ, ਅਭੇਸ਼ ਹੈ, ਉਹ ਜੁੜ ਜਾਂਦਾ ਪਰਮਾਤਮਾ ਨਾਲ। ਹਰ ਸਿਉਂ ਜੁਰੈ ਨਾ ਵਿਆਪੈ ਕਾੜਾ, ਹਰ ਸਿਉਂ ਜੁਰੈ ਤਾਂ ਹੋਏ ਨਿਸਤਾਰਾ। ਜਦੋਂ ਮਨ ਸਾਡਾ ਜੁੜ ਜਾਂਦਾ, ਸ਼ਬਦ ਸੁਰਤ ਦਾ ਮਿਲਾਪ ਹੁੰਦਾ ਆਪਸ ਵਿੱਚ, ਸੁਰਤੀ ਸਾਰੇ ਪਾਸਿਆਂ ਨੂੰ ਛੱਡ ਕੇ, ਮਨ ਅਸਲ ਵਿੱਚ ਬਾਹਰੋਂ ਸਭ ਕੁਝ ਦੇਖ ਦਿਖਾ ਕੇ ਜਦੋਂ ਛੱਡ ਦਿੰਦਾ, ਕਈਆਂ ਦਾ ਮਨ ਬਚਪਨ ਵਿੱਚ ਬਰਾਗੀ ਹੋ ਜਾਂਦਾ, ਕਈਆਂ ਦਾ ਜਵਾਨੀ 'ਚ ਬਰਾਗੀ ਹੋ ਜਾਂਦਾ, ਕਿਸੇ ਦਾ ਬੁਢੇਪੇ ਜਾ ਕੇ ਹੁੰਦਾ, ਕਈਆਂ ਨੂੰ ਸੱਟ ਵੱਜ ਜਾਂਦੀ ਹੈ, ਕਈਆਂ ਨੂੰ ਕੁਛ ਹੋ ਜਾਂਦਾ, ਸੰਸਾਰ ਵੱਲੋਂ ਮਨ ਮੁੜ ਗਿਆ। ਜਦੋਂ ਦੁਨੀਆਂ ਸਾਰੀ ਦੇਖ ਲਈ ਵੀ ਇਹ ਤਾਂ ਖਾਸ ਨਹੀਂ ਹੈ, ਐਵੇਂ ਸਭ ਖਾਣ ਪੀਣ ਵਾਲੇ ਹੀ ਹੈ, ਧੋਖੇ ਦੇਣ ਵਾਲੇ ਨੇ, ਇਹਨਾਂ ਲਈ ਕਰਨ ਦੀ ਕੀ ਲੋੜ ਹੈ, ਆਪਣੇ ਲਈ ਕਰੋ। ਫਿਰ ਇਨਸਾਨ ਜਦੋਂ ਸ਼ਬਦ ਨਾਲ ਜੁੜਦਾ, ਬਿਰਤੀ ਅੰਤਰਮੁਖ ਹੋ ਗਈ, ਬਾਹਰ ਨੂੰ ਬਿਰਤੀ ਜਾਂਦੀ ਨਹੀਂ, ਮਨ ਨਹੀਂ ਜਾਂਦਾ। ਮਹਾਰਾਜ ਕਹਿੰਦੇ ਜਦੋਂ ਹਰੀ ਨਾਲ ਜੁੜਿਆ ਮਨ, ਹਰੀ ਨਾਲ ਟੁੱਟਣ ਕਰਕੇ ਇਹਨੂੰ ਸੋਗ ਚਿੰਤਾ ਸੀ, ਅੰਦੇਸਾ ਸੀ, ਕਾੜਾ ਸੀ, ਹਰ ਸਿਉਂ ਜੁੜਿਆ ਨਾ ਵਿਆਪਿਆ ਕਾੜਾ, ਕਾੜਾ ਹੁੰਦਾ ਝੋਰਾ। ਵਾਹਿਗੁਰੂ ਨਾਲ ਜੁੜਨ ਕਰਕੇ ਇਹਨੂੰ ਝੋਰਾ ਨਹੀਂ ਵਿਆਪਦਾ, ਅਵਸਥਾ ਉੱਚੀ ਚੱਕੀ ਗਈ। ਕੋਸ਼ਿਸ਼ ਆਪਾਂ ਕਰਦੇ ਹਾਂ ਕਿ ਆਪਾਂ ਵੀ ਸਾਰਿਆਂ ਦੀ ਅਵਸਥਾ ਇਹੋ ਜਿਹੀ ਬਣਾਈਏ, ਸੁਖੀ ਕਰੀਏ ਸਭ ਨੂੰ। ਪਰ ਗੱਲ ਕਰਮਾਂ ਦੀ ਵੀ ਹੈ। ਮਾਤਾ ਪਿਤਾ ਚਾਹੁੰਦੇ ਨੇ ਬੱਚਾ ਪੜ੍ਹਾਈ ਕਰਕੇ ਬਹੁਤ ਵੱਡਾ ਬਣ ਜਾਵੇ, ਪੈਸਾ ਵੀ ਖਰਚਦੇ ਨੇ ਉਹਦੇ 'ਤੇ, ਮਿਹਨਤ ਵੀ ਕਰਦੇ ਨੇ, ਪਰ ਬੱਚਾ ਅੱਠਵੀਂ ਦਸਵੀਂ ਤੋਂ ਗਾਹਾਂ ਹੀ ਨਹੀਂ ਲੰਘਦਾ, ਪੜ੍ਹਾਈ ਵਿੱਚੋਂ ਫੇਲ ਹੀ ਹੋਈ ਤੁਰਿਆ ਜਾਂਦਾ, ਫਿਰ ਅਖੀਰ ਕੰਮ 'ਤੇ ਹੀ ਲਾ ਦਿੰਦੇ ਨੇ। ਕਹਿੰਦੇ ਜਾ ਤੇਰੇ ਤਾਂ ਭਾਗ ਹੀ ਹੈ ਜੇ, ਤੂੰ ਤਾਂ ਹੁਣ ਧੱਕੇ ਹੀ ਖਾਣੇ ਨੇ। ਹੁਣ ਸਤਿਗੁਰੂ ਜੀ ਵੀ ਆਪਾਂ ਨੂੰ ਬਹੁਤ ਉੱਚਾ ਉਠਾਉਣਾ ਚਾਹੁੰਦੇ ਨੇ, ਪਰ ਆਪਾਂ ਸਾਰੀ ਦੁਨੀਆਂ ਨੂੰ ਇਸ ਤਰ੍ਹਾਂ ਉੱਚਾ ਉਠਾ ਨਹੀਂ ਸਕਦੇ। ਉਹ ਕਰਮਾਂ ਦੀ ਵੀ ਖੇਡ ਹੈ ਸਾਰੀ। ਜਿਨ੍ਹਾਂ ਦੇ ਕਰਮਾਂ ਵਿੱਚ ਉੱਚਾ ਉੱਠਣਾ ਲਿਖਿਆ ਹੁੰਦਾ, ਵੱਡੇ ਬਣਨਾ ਲਿਖਿਆ ਹੁੰਦਾ, ਕਹਿੰਦੇ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਉਹ ਹੋਰ ਹੀ ਹੁੰਦੇ ਨੇ ਬੰਦੇ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੀ ਹੁੰਦੇ ਨੇ। ਪ੍ਰਹਿਲਾਦ ਧਰੂ ਨੇ ਜੰਮਦਿਆਂ ਹੀ ਭਗਤੀ ਕੀਤੀ, ਜੰਮਦੇ ਹੀ ਸੁੱਖ ਲਈ ਉਦਾਸੀ, ਛੋਟੇ ਸਾਹਿਬਜ਼ਾਦੇ ਜੰਮਦਿਆਂ ਹੀ ਦੇਖੋ ਕਿੰਨੇ ਤਿੱਖੇ। ਅਸੀਂ ਉੱਥੇ ਤੱਕ ਜਾਂਦੇ ਹੀ ਨਹੀਂ, ਸਾਡੀ ਸੋਚ ਇੰਨੀ ਨੀਵੀਂ ਖੜੀ ਹੈ, ਅਸੀਂ ਇੱਕ ਗੰਦਗੀ ਦੇ ਚਲੇ ਦੇ ਵਿੱਚ ਹਾਂ, ਸਾਡੀ ਸੋਚ ਇੰਨੀ ਗੰਦੀ ਹੋ ਜਾਂਦੀ ਹੈ। ਸਿਰਫ ਮਨ ਦੇ ਅੰਦਰੋਂ ਸੋਚ ਨੂੰ ਉੱਪਰ ਚੱਕਣਾ ਹੁੰਦਾ, ਬਾਕੀ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਕਿਸੇ ਦੇ ਕਰਮ ਕਹੇ ਜੇ ਨੇ, ਕਿਸੇ ਦੇ ਕਹੇ ਜੇ ਨੇ, ਹਰ ਸਿਉਂ ਜੁਰੈ ਤਾਂ ਹੋਏ ਨਿਸਤਾਰਾ। ਜੇ ਵਾਹਿਗੁਰੂ ਨਾਲ ਮਨ ਜੁੜ ਜਾਵੇ, ਇਹਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ। ਰੇ ਮਨ ਮੇਰੇ ਤੂੰ ਹਰ ਸਿਉਂ ਜੋਰ, ਕਾਜ ਤੁਹਾਰੈ ਨਾਹੀ ਹੋਰ ਰਹਾਉ। ਮਹਾਰਾਜ ਜੀ ਕਹਿੰਦੇ ਨੇ ਹੇ ਮੇਰੇ ਮਨ, ਤੂੰ ਆਪਣੇ ਆਪ ਨੂੰ ਹਰੀ ਨਾਲ ਜੋੜਨਾ ਕਰ, ਸ਼ਬਦ ਨਾਲ ਜੋੜਨਾ ਕਰ। ਕਿੱਥੇ ਜੁੜਿਆ ਹੋਇਆ ਮਨ? ਬਹੁਤ ਖੁਸ਼ ਰਹਿੰਦਾ ਪਰਚ ਕੇ ਇਹਨਾਂ ਕੰਮਾਂ ਵਿੱਚ, ਮਨ ਦੀਆਂ ਖੁਸ਼ੀਆਂ, ਮਨ ਹਮੇਸ਼ਾ ਇੱਕ ਦੂਜੇ ਨਾਲ ਝਗੜ ਕੇ, ਕਿਤੋਂ ਨਾ ਕਿਤੋਂ ਕੁਛ ਲਿਆ ਕੇ, ਕਿਸੇ ਦੇ ਉਲਟ ਬੋਲ ਕੇ ਖੁਸ਼ ਰਹਿੰਦਾ। ਆਪਣੇ ਆਪ ਦੀ ਵਡਿਆਈ ਕਰਨੀ, ਦੂਜੇ ਨੂੰ ਮਾੜਾ ਕਹਿਣਾ, ਦੂਜੇ ਨਾਲ ਈਰਖਾ ਕਰਨੀ, ਬਹੁਤ ਸਾਰੀਆਂ ਮਨ ਦੀਆਂ ਖੇਡਾਂ ਨੇ, ਖੇਡਦਾ ਰਹਿੰਦਾ। ਮਹਾਰਾਜ ਕਹਿੰਦੇ ਇਹਨਾਂ ਖੇਡਾਂ ਕਰਕੇ ਹੀ ਮਨ ਦੁਖੀ ਹੁੰਦਾ। ਮਨ ਨੂੰ ਇੱਕ ਵੱਡੀ ਖੇਡ ਦਿਓ ਕਿ ਸ਼ਬਦ ਦੇ ਨਾਲ ਸੁਰਤ ਜੋੜਨੀ। ਗੁਰੂ ਘਰ ਦਾ ਸਭ ਤੋਂ ਵੱਡਾ ਮਨੋਰੰਜਨ ਹੈ ਮਨ ਨੂੰ ਸ਼ਬਦ ਨਾਲ ਜੋੜਨਾ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਸ਼ਬਦ ਨਾਲ ਜੋੜ, ਸਿਮਰਨ ਤੋਂ ਬਿਨਾਂ ਹੋਰ ਕੰਮ ਤੇਰੇ ਜਿੰਨੇ ਵੀ ਸੰਸਾਰੀ ਕੰਮ ਨੇ ਕਿਸੇ ਅਰਥ ਨਹੀਂ ਆਉਣੇ, ਸਾਰੇ ਕੰਮ ਇੱਕ ਦਿਨ ਛੱਡ ਦੇਣੇ ਨੇ। ਗੱਲ ਤਾਂ ਸ਼ਬਦ ਨੇ ਹੀ ਬਣਾਉਣੀ ਆ। ਵਿਸ਼ਰਾਮ ਦੇ ਕੇ ਕਹਿੰਦੇ ਨੇ ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀਂ ਗਾਵਾਰ। ਜੋ ਵੱਡੇ ਵੱਡੇ ਮਾਇਆਧਾਰੀ ਬੰਦੇ ਨੇ, ਉਹ ਜਿਹੜੇ ਮੂਰਖ ਬੰਦੇ ਨੇ, ਉਹ ਕਿਸੇ ਕੰਮ ਦੇ ਨਹੀਂ, ਨਾ ਹੀ ਉਹ ਕਿਸੇ ਕੰਮ ਨੇ, ਅੱਜ ਦਾ ਕੰਮ ਨਹੀਂ ਕਰਦੇ ਉਹ। ਆਮ ਜੇ ਬੰਦੇ ਕੋਲ ਬਹੁਤੀ ਮਾਇਆ ਆ ਜਾਂਦੀ, ਉਹ ਕੀ ਕਰਦਾ ਆਪਾਂ ਨੂੰ ਪਤਾ ਹੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਵੱਡੇ ਵੱਡੇ ਸੰਸਾਰ ਦੇ ਮਾਇਆਧਾਰੀ ਤੈਨੂੰ ਨਜ਼ਰ ਆ ਰਹੇ ਨੇ, ਦੁਨਿਆਵੀ ਲੋਕ ਨਜ਼ਰ ਆ ਰਹੇ ਨੇ, ਇਹ ਸਭ ਝੱਲਿਆਂ ਦੀ ਤਰ੍ਹਾਂ ਨੇ। ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਜੀਤ ਨਾਵ ਹੈ। ਮਾਇਆ ਦੀ ਮਦ ਮਸਤੀ ਵਿੱਚ ਉਹਨੂੰ ਤਾਂ ਪਤਾ ਹੀ ਨਹੀਂ ਮੈਂ ਬੋਲਣਾ ਕੀ ਹੈ, ਮਰਨਾ ਵੀ ਉਹਨਾਂ ਨੂੰ ਚੇਤੇ ਨਹੀਂ ਆਉਂਦਾ। ਦੁਨੀਆਦਾਰ ਮਾਇਆਧਾਰੀ ਬੰਦਿਆਂ ਨੂੰ ਛੱਡ ਕੇ ਮਹਾਰਾਜ ਕਹਿੰਦੇ ਰੱਬ ਦੇ ਭਗਤ, ਹਰ ਕਾ ਦਾਸ ਨੀਚ ਕੁਲ ਸੁਣ ਹੈ, ਤਿਸ ਕੈ ਸੰਗ ਖਿਨਮ ਹੈ ਉਧਰ ਹੈ। ਜੇ ਤੂੰ ਨੀਚ ਕੁਲ ਵਿੱਚ ਵੀ ਹਰੀ ਦਾ ਦਾਸ ਸੁਣ ਲਵੇ ਤਾਂ ਉਹਨੂੰ ਜ਼ਰੂਰ ਮਿਲਣ ਜਾਈ, ਭਾਵੇਂ ਉਹਦੇ ਕੋਲ ਨੀਵੀਂ ਹੈ, ਪਰ ਬੰਦਗੀ ਵਿੱਚ ਉਹ ਇੰਨਾ ਉੱਤੇ ਜਾ ਚੁੱਕਿਆ ਕਿ ਉਹਨੂੰ ਮਿਲਣਾ ਆਪਾਂ ਨੇ। ਉਹਦੇ ਦਰਸ਼ਨ ਕਰਨੇ। ਹੁਣ ਇੱਥੇ ਗੱਲ ਨਹੀਂ ਆ ਜਾਂਦੀ ਸੰਸਾਰੀ ਮਾਇਆ ਦੀ, ਪੈਸਿਆਂ ਦੀ, ਅਹੁਦੇ ਦੀ, ਚਾਹੇ ਉਹ ਕਿਸੇ ਕੁਲ ਵਿੱਚ ਹੋਵੇ। ਕਬੀਰ, ਮੇਰੀ ਜਾਤ ਕਹੋ ਸਭ ਕੋ ਹੱਸਣੇ ਹਾਪ। ਕਬੀਰ ਜੀ ਕਹਿੰਦੇ ਮੇਰੀ ਜਾਤ ਨੂੰ ਲੋਕ ਮਖੌਲ ਕਰਦੇ ਨੇ। ਬਲਿਹਾਰੀ ਇਸ ਜਾਤ ਕਹੋ ਜੇ ਜਪਿਓ ਸਿਰਜਣ ਹਾਰ। ਮੈਂ ਇਸ ਜਾਤ ਤੋਂ ਬਲਿਹਾਰ ਜਾਵਾਂ, ਘੱਟੋ ਘੱਟ ਇਹਨੇ ਰਾਮ ਨਾਮ ਤਾਂ ਜਪਿਆ। ਉੱਚੀ ਜਾਤ ਵਾਲਾ, ਉੱਚੇ ਅਹੁਦੇ ਵਾਲਾ, ਉੱਚੀ ਮਾਇਆ ਵਾਲਾ ਸੰਸਾਰੀ ਬੰਦਾ ਜੇ ਨਾਮ ਨਹੀਂ ਜਪਦਾ, ਸਤਿਗੁਰੂ ਕਹਿੰਦੇ ਨੇ ਉਹ ਬਿਲਕੁਲ ਨੀਵੀਂ ਕੁਲ ਵਾਲੇ ਬੰਦੇ ਨਾਮ ਜਪਣ ਵਾਲੇ ਨਾਲੋਂ ਨੀਵਾਂ, ਉਹ ਬੰਦਾ ਉੱਚਾ। ਕੀੜੀ ਤੁਲਨਾ ਹੋਵਣੀ ਜੇ ਤੁਸ ਮਨੋ ਨਾ ਵਿਸਰੈ। ਜਿਹੜੀ ਕੀੜੀ ਦੇ ਮਨੋਂ ਨਾਮ ਨਹੀਂ ਵਿਸਰਦਾ, ਉਹ ਇੱਕ ਰਾਜੇ ਮਹਾਰਾਜੇ ਨਾਲੋਂ ਵੀ ਵੱਡੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਆਤੇ ਉੱਤਮ ਗਣੋ ਚੰਡਾਲਾ, ਨਾਨਕ ਜਿਹੇ ਮਨ ਬਸੈ ਗੋਪਾਲਾ। ਉਹਦੇ ਨਾਲੋਂ ਉੱਤਮ ਗਿਣਨਾ ਕਰੋ ਚੰਡਾਲ ਬੰਦੇ ਨੂੰ, ਨੀਵੇਂ ਤੋਂ ਨੀਵੇਂ ਨੂੰ ਚੰਡਾਲ। ਚੰਡਾਲ ਉਹ ਹੁੰਦੇ ਨੇ ਜਿਹੜੇ ਹੱਡਾਂ ਰੋੜੀ ਵਿੱਚ ਜਾਨਵਰਾਂ ਦੀਆਂ ਖੱਲਾਂ ਲਾਹ ਕੇ ਹੱਡਾਂ ਆਦਿਕ ਦਾ ਵਪਾਰ ਕਰਦੇ, ਬਈ ਬਹੁਤ ਮਾੜਾ ਆਦਮੀ ਹੈ। ਪਰ ਉਹ ਸਾਰੇ ਕੰਮ ਛੱਡ ਕੇ ਹੁਣ ਬੰਦਗੀ ਕਰਨ ਲੱਗ ਪਿਆ, ਉਹਦੇ ਨਾਮ ਹਿਰਦੇ 'ਚ ਵੱਸ ਗਿਆ। ਉਹ ਹੁਣ ਚੰਡਾਲ ਨਹੀਂ ਕਹਿ ਸਕਦੇ, ਜਿੱਥੇ ਨਾਮ ਵੱਸ ਗਿਆ, ਜਿੱਥੇ ਹਿਰਦੇ 'ਚ ਪਰਮਾਤਮਾ ਬੈਠਾ, ਉਹ ਬੰਦਾ ਹੁਣ ਉੱਚਾ ਹੋ ਗਿਆ, ਉੱਚਾ ਸੁੱਚਾ ਹੋ ਗਿਆ। ਆਮ ਤੌਰ 'ਤੇ ਆਪਾਂ ਦੁਨਿਆਵੀ ਤੌਰ 'ਤੇ ਦੇਖੀਏ, ਦੁਨਿਆਵੀ ਤੌਰ 'ਤੇ ਵੀ ਜਿਹੜਾ ਬੰਦਾ ਗਰੀਬ ਹੈ, ਆਪਾਂ ਉਹਨੂੰ ਜਾਤ ਪੁੱਛਦੇ ਹਾਂ, ਪਾਂਤ ਪੁੱਛਦੇ ਹਾਂ, ਭਾਵੇਂ ਉਹਦੀ ਉੱਚੀ ਜਾਤੀ ਵੀ ਹੋਵੇ, ਜਦੋਂ ਉਹਦੇ ਕੋਲ ਪੈਸੇ ਹੀ ਨਹੀਂ ਹੈ, ਉਹਦੇ ਕੋਲ ਕੋਈ ਨਹੀਂ ਖੜਦਾ। ਘਟੀਆ ਤੋਂ ਘਟੀਆ ਬੰਦਾ ਜੇ ਅਮੀਰ ਹੋ ਜੇ, ਨੀਵੀਂ ਜਾਤ ਵੀ ਹੋਵੇ, ਉਹਦੇ ਕੋਲ ਜਾ ਕੇ ਲੋਕ ਖੜਦੇ ਨੇ ਵੀ ਇਹਦੇ ਕੋਲ ਬੜਾ ਪੈਸਾ, ਫਿਰ ਉਹਦੀ ਜਾਤ ਕੋਈ ਨਹੀਂ ਪੁੱਛਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਿਨ੍ਹਾਂ ਨੂੰ ਅਸੀਂ ਨਾਮਦਾਨ ਦੇ ਦਿੰਦੇ ਹਾਂ, ਉਹ ਤਿੰਨਾਂ ਲੋਕਾਂ ਦਾ ਅਮੀਰ ਹੁੰਦਾ। ਭਾਗਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਉਹ ਸਭ ਤੋਂ ਅਮੀਰ ਵਿਅਕਤੀ ਗਿਣਿਆ ਜਾਂਦਾ ਜਿਹਨੂੰ ਪਰਮਾਤਮਾ ਆਪਣਾ ਨਾਮ ਦਾਨ ਦੇ ਦਿੰਦਾ। ਮਹਾਰਾਜ ਕਹਿੰਦੇ ਤੂੰ ਜਾ, ਉਹ ਨੀਚ ਕੁਲ ਵਿੱਚ ਨਹੀਂ, ਸਮਝ ਮੇਰਾ ਬੰਦਾ ਹੈ, ਮੈਂ ਉਹਨੂੰ ਨਾਮ ਦਾਨ ਦਿੱਤਾ, ਤੂੰ ਉਹਨੂੰ ਜਾ ਕੇ ਮਿਲ, ਉਹਦੀ ਸੰਗਤ ਕਰ, ਅਤੇ ਤੂੰ ਵੀ ਤਰ ਜਾਏਗਾ। ਕਿਉਂਕਿ ਇੱਕ ਗੁਰਮੁਖ ਵਿੱਚ ਦੂਜੇ ਨੂੰ ਤਾਰਨ ਦੀ ਬਹੁਤ ਸਮਰੱਥਾ ਲਿਖੀ ਬਾਣੀ 'ਚ। ਇੱਕ ਬੰਦੇ ਨੂੰ ਨਾਮਦਾਨ ਮਿਲੇ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ, ਜਿਹਨੂੰ ਰੱਬ ਕਿਣਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾਮ ਹੈ। ਜਿਹਦੇ ਹਿਰਦੇ 'ਚ ਇੱਕ ਕਿਣਕਾ ਨਾਮ ਦਾ ਵਸਾ ਦਿੰਦੇ ਨੇ, ਉਹ ਦੁਨੀਆਂ ਦੇ ਜਿੰਨੇ ਮਰਜ਼ੀ ਬੰਦਿਆਂ ਨੂੰ ਤਾਰ ਦੇਵੇ, ਪੰਛੀਆਂ ਨੂੰ ਤਾਰ ਦੇਵੇ, ਦਰਖਤਾਂ ਨੂੰ ਤਾਰ ਦੇਵੇ, ਪੱਥਰਾਂ ਨੂੰ ਤਾਰ ਦੇਵੇ, ਉਹਨੂੰ ਕੋਈ ਪੁੱਛ ਨਹੀਂ ਹੈ ਰੱਬ ਵੱਲੋਂ ਵੀ ਤੂੰ ਇੰਨੇ ਕਿਉਂ ਤਾਰੇ ਹੈ। ਕਿਉਂਕਿ ਸਮਰੱਥਾ ਹੀ ਇੰਨੀ, ਕਿਣਕਾ ਹੈ ਹੀ ਇੰਨਾ ਵੱਡਾ ਨਾਮ ਦਾ। ਪਰ ਭਾਗਾਂ ਵਾਲੇ ਤਰ ਸਕਦੇ ਨੇ, ਕਿਉਂਕਿ ਉਹ ਤਾਂ ਤਾਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਅੱਗਿਓਂ ਕਰਮ ਨਹੀਂ ਹੁੰਦੇ ਕਿਸੇ ਬੰਦੇ ਦੇ। ਕਈ ਵਾਰ ਤਰਨ ਦੇ ਉਹ ਤਾਂ ਜ਼ੋਰ ਲਾਉਂਦਾ, ਮੈਂ ਇਹਨੂੰ ਤਾਰ ਦਿਆਂ, ਕੋਸ਼ਿਸ਼ ਕਰਦਾ, ਜਿਵੇਂ ਘਰਦਿਆਂ ਨੇ ਜ਼ੋਰ ਲਾਤਾ ਪੂਰਾ ਨਿਆਣੇ 'ਤੇ, ਪਰ ਨਿਆਣਾ ਕਹਿੰਦੇ ਤੂੰ ਲਾਇਕ ਨਹੀਂ ਇਸ ਕੰਮ ਨੇ, ਤੂੰ ਤਾਂ ਐਵੇਂ ਹੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਣਕਾ ਤਾਂ ਸਾਰਿਆਂ ਨੂੰ ਅਸੀਂ ਵੰਡਣ ਨੂੰ ਹੀ ਬੈਠੇ ਹਾਂ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਾਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਬ੍ਰਹਮ ਗਿਆਨੀ ਵੀ ਦੇਣ ਨੂੰ ਹੀ ਬੈਠੇ, ਜਾ ਕੇ ਬ੍ਰਹਮ ਗਿਆਨੀਆਂ ਕੋਲ ਖੜ ਕੇ ਵੀ ਦੇਖਿਆ ਲਾਈਨਾਂ ਲੱਗੀਆਂ ਲੋਕਾਂ ਦੀਆਂ। ਇੱਕ ਦਿਨ ਦੇ ਵਿੱਚ 50-50 ਹਜ਼ਾਰ ਬੰਦਾ ਦਰਸ਼ਨਾਂ ਨੂੰ ਆਉਂਦਾ, ਪਰ ਕੋਲ ਖੜ ਕੇ ਦੇਖੋ ਲੋਕ ਆਉਂਦੇ ਨੇ, ਕੋਈ ਨਮਸਕਾਰ ਕੀਤੀ, ਫਤਿਹ ਬੁਲਾਈ, ਕਿਸੇ ਨੇ ਮੱਥਾ ਟੇਕ ਦਿੱਤਾ, ਬਾਬਾ ਜੀ ਸਿਰ ਨਹੀਂ ਦੁਖਣੋਂ ਹਟਦਾ, ਮੇਰੀ ਲੱਤ ਬਹੁਤ ਦੁਖਦੀ ਹੈ, ਲੱਕ ਬਹੁਤ ਦੁਖਦਾ। ਪਿੰਡਾਂ ਦੇ ਲੋਕ ਆਮ ਤੌਰ 'ਤੇ ਦੇਖਦੇ, ਮੱਝ ਨਹੀਂ ਮਿਲਦੀ ਸਾਡੀ, ਨਿਆਣਾ ਬਹੁਤ ਰੋਂਦਾ, ਇਹ ਜੀ ਪੜ੍ਹਦਾ ਨਹੀਂ ਹੈ, ਇਹਦਾ ਪਾਸਪੋਰਟ ਨਹੀਂ ਬਣਦਾ, ਇਹਦਾ ਵੀਜ਼ਾ ਨਹੀਂ ਲੱਗਦਾ, ਸਾਡੀ ਗੱਡੀ ਦੇ ਐਕਸੀਡੈਂਟ ਬਹੁਤ ਹੁੰਦੇ ਨੇ ਜੀ। ਦੁਨੀਆਂ ਦੇ ਲੋਕ ਜਿੱਥੇ ਜਾਂਦੇ ਨੇ ਲੈਣ, ਉੱਥੇ ਨਾਮ ਦੀ ਗੱਲ ਹੀ ਨਹੀਂ ਕਰਦੇ। ਕਿਤੇ ਜਾ ਕੇ 1,000-2,000 ਬੰਦਾ ਜੋ ਲੰਘ ਜਾਂਦਾ, ਕੋਈ ਇੱਕ ਬੰਦਾ ਕਹਿੰਦਾ ਬਾਬਾ ਜੀ ਕਿਰਪਾ ਕਰੋ ਨਾਮ ਮਿਲੇ। ਬਾਬਾ ਆਨੰਦ ਸਿੰਘ ਦਾ ਆਪਾਂ ਕਈ ਵਾਰ ਜ਼ਿਕਰ ਕੀਤਾ, ਕਲੇਰਾਂ ਵਾਲੇ ਮਹਾਂਪੁਰਖਾਂ ਦਾ ਇੰਨਾ ਵੱਡਾ ਇਕੱਠ ਕਿ 7 ਲੱਖ ਬੰਦਾ ਆਇਆ ਹੋਵੇ ਜਿੱਥੇ। ਮਹਾਂਪੁਰਖ ਕਹਿੰਦੇ ਦੋ ਬੰਦਿਆਂ ਨੇ ਸਿਰਫ ਮੈਨੂੰ ਕਿਹਾ ਕਿ ਸਾਡਾ ਜਨਮਣਾ ਮਰਨਾ ਕੱਟ ਦਿਓ, ਪਰ ਕੋਈ ਨਹੀਂ ਕਹਿੰਦਾ ਕਿ ਮੈਨੂੰ ਨਾਮ ਦਾਨ ਦਿਓ। ਸਾਰੀ ਦੁਨੀਆ, ਬਾਬਾ ਜੀ ਕਹਿੰਦੇ ਸਭ ਲੱਡੂ ਜਲੇਬੀਆਂ ਖਾਣ ਵਾਲੇ ਆਉਂਦੇ ਨੇ ਇੱਥੇ ਖੀਰਾਂ ਖਾਣ ਨੂੰ, ਵੀ ਚਲੋ ਉੱਥੇ ਫਰੀ ਫੰਡ ਦਾ ਸਭ ਕੁਝ ਮਿਲਣਾ, ਦੇਸੀ ਘਿਓ ਦਾ ਸਮਾਨ ਬਣਿਆ, ਨਾਲੇ ਆਉਂਦੇ ਨੇ ਲੋਕ ਸੈਰ ਸੂਰ ਕਰਨ ਨੂੰ, ਘੁੰਮਣ ਫਿਰਨ। ਹੁਣ ਜਿਹੜੇ ਆਮ ਤੌਰ 'ਤੇ ਵੀ ਆਪਾਂ ਵਿਚਾਰ ਕਰਕੇ ਦੇਖ ਲਈਏ, ਬਹੁਤ ਸਾਰੇ ਲੋਕ ਅਸੀਂ ਦੇਖੇ, ਪਟਿਆਲੇ ਵੀ ਦੇਖੇ, ਹਰਿਮੰਦਰ ਸਾਹਿਬ, ਕਈ ਸ਼ਹਿਰ ਦੇ ਲੋਕ ਸਿਰਫ ਪਰਿਕਰਮਾ ਕਰਕੇ ਮੁੜ ਜਾਂਦੇ ਬਾਹਰੋਂ ਬਾਹਰੋਂ ਸਰੋਵਰ ਦੀਆਂ, ਕਹਿੰਦੇ ਸੈਰ ਕਰਨ ਨੂੰ ਬੜੀ ਸੋਹਣੀ ਥਾਂ ਬਣਾਈ ਹੋਈ ਹੈ, ਉਹ ਅੰਦਰ ਵੀ ਨਹੀਂ ਮੱਥਾ ਟੇਕਣ ਜਾਂਦੇ। ਕਈ ਪਾਣੀ 'ਚ ਲੱਤਾਂ ਲਮਕਾ ਕੇ ਆਉਂ ਬਹਿ ਜਾਂਦੇ ਨੇ ਸਰੋਵਰ ਦੇ ਜਲ ਵਿੱਚ, ਜਿਵੇਂ ਕਿਸੇ ਬਾਹਰ ਸਵੀਮਿੰਗ ਪੁਲ 'ਤੇ ਆਏ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਮੱਤ ਨਹੀਂ, ਉਹਨਾਂ ਨੂੰ ਅਕਲ ਹੀ ਨਹੀਂ ਹੈ ਕਿ ਅਸੀਂ ਬੈਠਣਾ ਵੀ ਕਿਵੇਂ ਆ, ਆਹ ਕਿਵੇਂ ਕਰਨਾ, ਸਤਿਕਾਰ ਦਾ ਪਤਾ ਨਹੀਂ। ਉਹ ਕੁਛ ਲੈਣ ਜੋਗੇ ਨਹੀਂ ਹਨ, ਸਤਿਗੁਰੂ ਦਿੰਦੇ ਨੇ ਪਰ ਲੈਣ ਵਾਲਾ ਅੱਗਿਓਂ ਅਧਿਕਾਰੀ ਨਹੀਂ ਹੈ, ਉਹਨੂੰ ਮੱਤ ਹੀ ਨਹੀਂ ਹੈ ਇੰਨੀ ਕੋਈ ਇੰਨੀ ਚੀਜ਼ ਲੈ ਸਕੇ। ਇੰਨੀ ਉੱਚੀ ਅਵਸਥਾ ਕਿਹਦੀ ਹੈ? ਕੌਣ ਮੰਗਦਾ ਨਾਮ ਦਾਨ, ਸਿੱਖੀ ਦਾਨ? ਕੋਈ ਵੀ ਨਹੀਂ ਮੰਗਦਾ। ਸੰਸਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਮ ਦੇ ਦਾਤੇ ਨੇ, ਨਾਮ ਲੈਣ ਦੀ ਬਜਾਏ ਸੰਸਾਰ ਦੇ ਲੋਕ ਪਦਾਰਥਵਾਦੀ ਹੋ ਗਏ ਨੇ। ਮੇਰੇ ਦੁੱਖ ਟੁੱਟ ਜਾਣ, ਸਾਡੇ ਕੰਮ ਬਣ ਜਾਣ, ਇੱਥੇ ਤੱਕ ਦੁਨੀਆ ਆ ਗਈ, ਇਹ ਨੀਵਾਂ ਹੋ ਗਿਆ ਪੱਧਰ। ਸਿੱਖ ਮੰਗਦਾ ਸੀ ਨਾਮਦਾਨ, ਮੈਨੂੰ ਸਿੱਖੀ ਮਿਲੇ ਮੈਂ ਸਿੱਖ ਬਣ ਜਾਂ, ਪਰ ਸਿੱਖ ਹੁਣ ਦਾ ਜਿਹੜਾ ਸਿੱਖੀ ਨਹੀਂ ਮੰਗਦਾ ਮਹਾਰਾਜ ਤੋਂ, ਕਹਿੰਦੇ ਸਿੱਖੀ ਦਾ ਕੀ ਫਾਇਦਾ, ਨਾਮਦਾਨ ਦਾ ਕੀ ਫਾਇਦਾ, ਪਦਾਰਥ ਦਿਓ ਸਾਨੂੰ। ਜਿਹੜੀ ਸਿੱਖੀ ਗੁਰੂ ਪਾਤਸ਼ਾਹ ਨੇ ਬਖਸ਼ੀ ਸੀ, ਜਿਹੜੇ ਨਾਮਦਾਨ ਗੁਰੂ ਪਾਤਸ਼ਾਹ ਨੇ ਦਿੱਤਾ ਸੀ, ਉਹਦਾ ਲੋਕ ਤਿਆਗ ਹੀ ਕਰੀ ਗਏ, ਤਿਆਗ ਹੀ ਕਰੀ ਜਾਂਦੇ ਨੇ। ਇਸੇ ਕਰਕੇ ਸਿੱਖੀ ਵਿੱਚ ਪਰਪੱਕ ਨਹੀਂ ਹੈ, ਡੋਲ ਜਾਂਦੇ ਨੇ। ਮਾੜੀ ਜੀ ਕਰਾਮਾਤ ਕੋਈ ਦਿਖਾ ਦੇਵੇ ਉੱਥੇ ਹੀ ਡੋਲ ਜਾਂਦੇ ਨੇ। ਕੋਟ ਮੱਜਣ ਜਾ ਕੈ ਸੁਣ ਨਾਮ, ਕੋਟ ਪੂਜਾ ਜਾ ਕੈ ਹੈ ਧਿਆਨ। ਜਿਸ ਪਰਮਾਤਮਾ ਦੇ ਨਾਮ ਨੂੰ ਸੁਣਨ ਨਾਲ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਬੰਦੇ ਨੂੰ। ਨਾਮ ਦੀ ਮਹਿਮਾ ਸਤਿਯੁਗ ਤੋਂ ਲੈ ਕੇ ਚਲੀ ਆਈ ਹੈ ਹੁਣ ਤੱਕ, ਨਾਮ ਦੀ ਮਹਿਮਾ ਅੱਗੇ ਵੀ ਸਾਰੇ ਯੁੱਗਾਂ 'ਚ ਚਲੀ ਹੀ ਜਾਣੀ ਹੈ। ਸੋ ਜਿਹਦੇ ਧਿਆਨ ਧਾਰਨ ਨਾਲ ਹੀ ਕਰੋੜਾਂ ਪੂਜਾ ਹੋ ਜਾਂਦੀਆਂ ਨੇ, ਜਿਹਦਾ ਨਾਮ ਸੁਣਿਆ ਕਰੋੜਾਂ ਤੀਰਥਾਂ ਦਾ ਇਸ਼ਨਾਨ ਮਿਲ ਜਾਂਦਾ, ਕਰੋੜਾਂ ਪੂਜਾ ਹੋ ਜਾਂਦੀਆਂ ਨੇ, ਕਿਉਂ ਥੱਲੇ ਥੱਲੇ ਫਿਰਦੇ ਹੋ? ਨਾਮ ਦੀ ਮਹਾਨਤਾ ਨੂੰ ਸਮਝੋ, ਵਿੱਚ ਹੀ ਆ ਜਾਣਾ ਸਾਰਾ ਕੁਛ। ਪੂਜਾ ਕੀਚਾ ਨਾਮ 'ਤੇ ਆਈ ਹੈ। ਆ ਸਾਡੇ ਪੰਥ ਵਿੱਚ ਬਹੁਤ ਸਾਰੀਆਂ ਇਸਤਰੀਆਂ ਵਰਤ ਰੱਖਦੀਆਂ ਨੇ, ਅਖੇ ਵਰਤ ਰੱਖਣ ਨਾਲ, ਵਰਤ ਤਾਂ ਕੁਛ ਵੀ ਨਹੀਂ ਹੈਗਾ, ਵਰਤ ਨੇ ਕੀ ਦੇਣਾ? ਮਹਾਰਾਜ ਤਾਂ ਕਹਿੰਦੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਦਾ ਫਲ ਹੈ, ਕਰੋੜਾਂ ਪੂਜਾ ਹੋ ਜਾਂਦੀਆਂ ਨੇ। ਵਰਤ ਰੱਖਣਾ ਹੁੰਦਾ ਮੂੰਹ ਦਾ, ਗੱਲਾਂ ਦਾ, ਗੱਲਾਂ ਬੰਦ ਕਰ ਦਿਓ ਅਤੇ ਸੁਣਨਾ ਬੰਦ ਕਰ ਦਿਓ, ਟੀਵੀ ਨਾ ਦੇਖੋ, ਵਰਤ ਇਹ ਰੱਖੋ ਵੀ ਅੱਜ ਸਾਰਾ ਦਿਨ 25 ਪਾਠ ਕਰਨੇ ਜਪਜੀ ਸਾਹਿਬ ਦੇ ਜਾਂ ਵਾਹਿਗੁਰੂ ਮੰਤਰ 8 ਘੰਟੇ, 8 ਘੰਟੇ ਨਾ ਟੀਵੀ ਦੇਖਣਾ, ਨਾ ਬੋਲਣਾ, ਨਾ ਕੰਨ ਨਾਲ ਸੁਣਨਾ ਕੁਛ, ਨਾ ਕੁਛ, ਵਰਤ ਵੀ ਨਾਲ ਹੀ ਰੱਖ ਲੈਂਦੇ ਹਾਂ, ਨਾ ਕੁਛ ਖਾਓ ਨਾ ਪੀਓ, ਪਾਣੀ ਵੀ ਬੰਦ ਕਰ ਦਿੰਦੇ ਹਾਂ। ਤਾਂ ਆਪਾਂ ਜੇ 8 ਘੰਟੇ ਸਿਮਰਨ ਹੋ ਜੇ, ਉਹਦੇ ਨਾਲ ਦੀ ਰੀਸ ਨਹੀਂ ਹੈ। ਰੋਟੀ ਛੱਡ ਕੇ ਤਾਂ ਕੁਛ ਵੀ ਨਹੀਂ ਮਿਲਦਾ, ਕਿਹਨੂੰ ਖੁਸ਼ ਕਰਨ ਲੱਗੇ ਹੋਏ ਰੋਟੀ ਛੱਡ ਕੇ? ਰੋਟੀ ਛੱਡ ਕੇ ਕੋਈ ਖੁਸ਼ ਹੁੰਦਾ? ਕੇਵਲ ਗੱਲਾਂ ਨੇ, ਮਾੜੀ ਮੋਟੀ ਗੱਲ ਲਈ ਲੋਕ ਵਰਤ ਰੱਖਦੇ ਨੇ ਕਿ ਸਾਡਾ ਕੰਮ ਬਣ ਜਾਵੇਗਾ। ਇੰਨੇ ਕੰਮ ਤਾਂ ਵੈਸੇ ਨਾਮ ਨਾਲ ਹੀ ਬਣ ਜਾਂਦੇ ਨੇ। ਬੇਅਕਲੀ ਬੜੀ ਜ਼ਿਆਦਾ ਹੋ ਗਈ, ਸੋਝ ਹੀ ਨਹੀਂ ਹੈ ਕਿਸੇ ਗੱਲ ਦੀ। ਹੁਣ ਸਮਾਂ ਕਿਹੜਾ ਜਾ ਰਿਹਾ? ਸਮਾਂ ਕਲਯੁੱਗ ਦਾ, ਜਿਹਨੂੰ ਆਪਾਂ ਇਹ ਵੀ ਕਹਿ ਲਓ, ਲੋਕ ਕਹਿੰਦੇ ਹੁਣ ਤਾਂ ਸਾਇੰਸ ਦਾ ਯੁੱਗ ਹੈ, 21ਵੀਂ ਸਦੀ ਹੈ। ਅਤੇ ਸਾਇੰਸ ਦੇ ਯੁੱਗ ਵਿੱਚ 21ਵੀਂ ਸਦੀ ਵਿੱਚ ਸਿਰਫ ਨਾਮ ਹੀ ਕੰਮ ਕਰਦਾ, ਜਿੱਥੇ ਬਾਕੀ ਦੇ ਯੋਗ ਜੱਗ ਪੂਜਾ ਸਭ ਨਿਸਫਲ ਨੇ। ਕਰਨ ਨੂੰ ਬੇਸ਼ੱਕ ਕਰੀ ਜਾਓ, ਪਰ ਸਤਿਗੁਰੂ ਕਹਿੰਦੇ ਨੇ ਨਾਮ ਵੱਡਾ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਇੱਥੇ ਸਤਿਗੁਰੂ ਕਹਿੰਦੇ ਕੋਟ ਮੱਜਣ ਜਾ ਕੇ ਸੁਣ ਨਾਮ, ਕੋਟ ਪੂਜਾ ਜਾ ਕੇ ਹੈ ਧਿਆਨ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਧ ਜਾਣੀ। ਹਰੀ ਦੀ ਬਾਣੀ ਸੁਣੀਏ ਤਾਂ ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਆਪਾਂ ਇੱਕ ਅੱਧਾ ਪੁੰਨ ਕੋਈ ਕਰਦੇ ਹਾਂ, ਲੋਕ ਪੁੰਨ ਕਰਮ ਕਰਦੇ ਨੇ, ਲਓ ਜੀ ਮੈਂ ਆਹ ਗੱਲ ਕਰ ਦਿੱਤੀ, ਇਹ ਪੁੰਨ ਦੀ ਗੱਲ ਹੈ, ਕਿਸੇ ਨੂੰ ਪਾਣੀ ਪਿਆ ਤਾ, ਰੋਟੀ ਖਵਾ ਤੀ, ਆਹ ਪੁੰਨ ਕਰ ਦਿੱਤਾ। ਲੋਕ ਪਹਿਲਾਂ ਪੁੰਨ ਕਰਮ ਕਰਦੇ ਸੀ। ਹੁਣ ਸੰਸਾਰ ਦੇ ਅੰਦਰ ਯੁੱਗ ਕਿਹੜਾ? ਕਲ ਯੁੱਗ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖਦਾ ਜਾਓ, ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਚਲੋ ਮੰਨ ਲਿਆ ਵੀ ਇੱਕ ਪੁੰਨ ਦਾ ਕੰਮ ਕਰ ਦਿੱਤਾ, ਇੱਕ ਪੁੰਨ ਨਾਲ ਇੱਥੇ ਕਿੱਥੇ ਸਰਦਾ? ਇੱਥੇ ਤਾਂ ਹੁਣ ਕਰੋੜਾਂ ਅਰਬਾਂ ਪੁੰਨਾਂ ਦੀ ਲੋੜ ਪੈਣੀ ਆ ਆਪਾਂ ਨੂੰ, ਉਹ ਬਾਣੀ ਨੇ ਕਰਨਾ। ਹਰੀ ਦੀ ਬਾਣੀ ਸੁਣੀਏ ਤਾਂ ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਗੱਲ ਨੂੰ ਸਮਝਦੇ ਹਾਂ, ਲੋਕਾਂ ਨੂੰ ਕਈ ਹੋ ਸਕਦਾ ਜਨਮ ਹੀ ਲੱਗ ਜਾਣ, ਛੇਤੀ ਕੀਤੇ ਆ, ਦਿਮਾਗ 'ਚ ਗੱਲ ਵੜਦੀ ਨਹੀਂ ਕਿਸੇ ਦੀ। ਅਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਵਾਹਿਗੁਰੂ ਦੀ ਪ੍ਰਾਪਤੀ ਦੀ ਵਿਧੀ ਜੋ ਗੁਰਾਂ ਤੋਂ ਜਾਣੀ ਹੈ, ਕਰੋੜਾਂ ਦਾ ਫਲ ਦੇਣ ਵਾਲੀ, ਕਰੋੜਾਂ ਹੀ ਫਲ ਮਿਲ ਜਾਣੇ ਆ। ਆਪਾਂ ਤਾਂ ਇੱਕ ਫਲ ਲੱਭਦੇ ਹਾਂ, ਭਗਤੀ ਨਾਲ ਤਾਂ ਕਰੋੜਾਂ ਫਲ ਮਿਲ ਜਾਂਦੇ ਨੇ। ਸਾਰੀਆਂ ਚੀਜ਼ਾਂ ਬਸ ਵਿੱਚ ਨੇ ਜਿਹਦੇ, ਕਾਮ ਧੇਨ ਗਊ ਹੈ, ਪਾਰ ਜਾਤ ਰੁੱਖ ਹੈ, ਫਿਰ ਬਹੁਤ ਸਾਰੀਆਂ ਐਸੀਆਂ ਪਾਰਸ ਦੀ ਵੱਟੀ ਹੈ, ਫਿਰ ਜੋ ਵੀ ਇੱਛਾ ਕਰਦੇ ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਉਹ ਸਿਰਫ ਥੱਲੇ ਵਾਲੀਆਂ ਚੀਜ਼ਾਂ ਨੇ। ਨਾਮ ਵੱਡਾ ਹੈ, ਰੁਪਈਆ ਵੱਡਾ, ਰੁਪਈਏ ਤੋਂ ਵੱਡਾ ਡਾਲਰ ਹੈ, ਫਿਰ ਪਾਉਂਡ ਹੈ, ਫਿਰ ਦਿਨਾਰ ਹੈ, ਫਿਰ ਸੋਨਾ, ਉਹ ਤੋਂ ਉੱਤੇ ਚਾਂਦੀ ਹੈ, ਉਹ ਤੋਂ ਉੱਤੇ ਸੋਨਾ, ਉਹਦੇ ਤੋਂ ਉੱਤੇ ਫਿਰ ਮੋਤੀ ਨੇ, ਉਹਦੇ ਤੋਂ ਉੱਤੇ ਫਿਰ ਲਾਲ ਨੇ, ਜਵਾਹਰ ਹੈ, ਮਾਣਕ ਹੈ, ਉਹਦੇ ਤੋਂ ਸਾਰੇ ਤੋਂ ਉੱਤੇ ਹੀਰਾ ਹੈ। ਜਿਸ ਮਨੁੱਖ ਦੇ ਕੋਲ ਹੀਰੇ ਨੇ ਉਹ ਸਭ ਤੋਂ ਅਮੀਰ ਗਿਣਿਆ ਜਾਂਦਾ, ਹੀਰਾ, ਅਮੋਲਕ ਹੀਰਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਦੁਨੀਆਂ ਦੇ ਵਿੱਚ ਜੋ ਵੀ ਕਰਮ, ਧਰਮ, ਪੂਜਾ ਨਜ਼ਰ ਆਉਂਦੇ ਨੇ, ਉਹਨਾਂ ਵਿੱਚ ਸਭ ਤੋਂ ਉੱਤੇ ਨਾਮ ਰੂਪੀ ਹੀਰਾ ਹੈ। ਐਸੋ ਹੀਰਾ ਨਿਰਮਲ ਨਾਮ, ਜਿਹਦੇ ਨਾਲ ਆਪਾਂ ਨਾਮ ਨੂੰ ਸਮਝ ਗਏ ਗੁਰਸਿੱਖ ਸਾਰੇ, ਸਾਡੀ ਕੌਮ ਇਹ ਨਾਮ ਨਹੀਂ ਜਪਦੇ, ਇਹਨਾਂ ਨੂੰ ਕਹੋ ਰੌਲਾ ਪਾਉਣਾ ਉੱਥੇ ਲੜਨਾ ਜਾ ਕੇ, ਭੱਜੇ ਜਾਂਦੇ ਡੰਡੇ ਲੈ ਕੇ ਲੜਨ ਨੂੰ, ਸੌਖਾ ਕੰਮ ਜੋ ਹੋਇਆ, ਉਹ ਤੋਂ ਡੰਡਾ ਖਾ ਲਿਆ, ਉਹਨੂੰ ਮਾਰ ਲਿਆ, ਬਸ ਇਹੀ ਕੰਮ ਆਉਂਦਾ। ਲੜਾਈ ਝਗੜੇ ਕਰਨੇ ਹੀ ਆਉਂਦੇ ਨੇ। ਜੇ ਕਹਿ ਦਿਓ ਵੀ ਅੱਜ ਵੀ ਆਪਾਂ ਹੁਣ ਜੇ ਲੜਨ ਨੂੰ ਕਹਿ ਦਿਓ, ਫਿਰ ਭਾਵੇਂ ਸਾਰਾ ਦਿਨ ਲੜਾਈ ਜਾਓ, ਰੌਲਾ ਪਵਾਈ ਜਾਓ, ਜ਼ਿੰਦਾਬਾਦ ਮੁਰਦਾਬਾਦ ਕਰਾਈ ਜਾਓ। ਜੇ ਕਹਿ ਦਈਏ ਸਵੇਰ ਤੋਂ ਸ਼ਾਮ ਤੱਕ ਅੱਜ ਸਾਰਿਆਂ ਨੇ ਬਹਿ ਕੇ ਚੌਪੀ ਸਾਹਿਬ ਦਾ ਪਾਠ ਕਰਨਾ 101, ਉੱਥੇ ਹੀ ਸਾਰਾ ਕੁਛ ਹੀ ਡਿੱਗ ਪੈਂਦਾ, ਮੂਧੇ ਮੂੰਹ ਹੋ ਕੇ ਡਿੱਗ ਪੈਂਦੇ। ਪੁੱਠੇ ਕੰਮ ਨੂੰ ਤੇਜ਼ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਜੇ ਕਹਿ ਦਈਏ ਅਖੰਡ ਪਾਠ ਕਰਾਓ, ਉਹ ਨਹੀਂ ਕਰਾਉਣਾ, ਚੌਪੀ ਸਾਹਿਬ ਦੇ ਪਾਠ ਕਰ ਲਓ, ਉਹ ਨਹੀਂ ਕਰਨੇ, ਅੰਮ੍ਰਿਤ ਛਕ ਲਓ, ਉਹ ਨਹੀਂ ਛਕਣਾ। ਰੌਲੇ ਗੌਲਿਆਂ ਨੂੰ ਤਿਆਰ ਰਹਿੰਦੇ ਨੇ, ਇਹ ਗੱਲ ਬਣਨੀ, ਰੌਲੇ ਗੌਲੇ ਕੁਛ ਨਹੀਂ ਕਰਨਗੇ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉਂ ਮੈਂ ਸਾਰਾ। ਸਿਰਫ ਰਹਿਤ ਮਰਿਆਦਾ 'ਚ ਆ ਜਾਓ ਬਸ, ਜਿਹੜੀ ਦਸਵੇਂ ਪਾਤਸ਼ਾਹ ਨੇ ਕਹੀ ਹੈ। ਸਿਰਫ ਇੱਕ ਚੀਜ਼ ਦੀ ਲੋੜ ਪੈਣੀ ਅੱਜ, ਉਹੀ ਮਰਿਆਦਾ ਵਿੱਚ ਆ ਜਾਓ ਮੁੜ ਕੇ ਜਿਹੜੀ ਦਸਵੇਂ ਪਾਤਸ਼ਾਹ ਨੇ ਬਖਸ਼ੀ 1699 ਵਿੱਚ, ਜਿਹੜੀ ਦਾਤ ਦਿੱਤੀ ਮਰਿਆਦਾ ਦੀ, ਜਾਣ ਵੇਲੇ 1708 ਵਿੱਚ ਜਿਹੜੀ ਮਰਿਆਦਾ ਕਹਿ ਗਏ ਸੀ, ਸਿਰਫ ਉਹਦੀ ਲੋੜ ਹੈ, ਹੋਰ ਕੁਛ ਨਹੀਂ ਚਾਹੀਦਾ, ਬਸ ਲੋੜ ਹੀ ਨਹੀਂ ਪੈਣੀ ਕਿਸੇ ਗੱਲ ਦੀ। ਸਿਰਫ ਇੱਕ ਮਰਿਆਦਾ, ਇੱਕ ਨਿਤਨੇਮ ਪੂਰਾ ਹੋ ਜਾਵੇ। ਤਾਕਤ 5 ਬਾਣੀਆਂ ਵਿੱਚ, ਨਾ ਕਿ 3 ਵਿੱਚ। 3 ਬਾਣੀਆਂ ਪੜ੍ਹਨ ਦਾ ਉਪਦੇਸ਼ ਕਰਨ ਵਾਲੇ ਹੁਣ ਕਿੱਥੇ ਨੇ? ਉਹ ਕਿੱਥੇ ਨੇ ਜਿਹੜੀ ਰਹਿ ਰਾਸ ਦੀ ਕਟਾਵੜੀ ਵਾਲੇ, ਮੂਲ ਮੰਤਰ ਵਾਲੇ? ਆ ਜਾਓ ਹੁਣ, ਹੁਣ ਜਾਓ ਬਈ, ਅੱਗੇ ਹੋਵੋ, ਕੁਛ ਕਰੋ, ਹੁਣ ਪੰਥ ਨੂੰ ਲੋੜ ਹੈ ਤੁਹਾਡੀ। ਹੁਣ ਘੁਰਨਿਆਂ 'ਚ ਵੜ ਕੇ ਬਹਿ ਗਏ ਹੋ, ਬੱਬਰ ਸ਼ੇਰ ਬਣਦੇ। ਪ੍ਰਚਾਰ 'ਚ ਅੜਿੱਕਾ ਪਾਉਣ ਦਾ ਹੀ ਕੰਮ ਹੈ ਇਹਨਾਂ ਦਾ, ਲੋਕਾਂ ਨੂੰ ਬਾਣੀ ਨਾਲੋਂ ਤੋੜਨਾ, ਲੋਕਾਂ ਨੂੰ ਸ਼ਰਧਾ ਤੋੜਨੀ, ਭਾਵਨਾ ਤੋੜਨੀ, ਇਹਨਾਂ ਦਾ ਕੰਮ ਹੈ। ਹੁਣ ਕਿੱਥੇ ਗਈਆਂ ਗੱਲਾਂ? ਉਹ ਜਿਹੜੇ ਬੜੀਆਂ ਬੜੀਆਂ ਡੀਂਗਾਂ ਮਾਰਦੇ ਸੀ ਬੜੇ ਚਿਰ ਦੇ, ਕਈ ਸਾਲਾਂ ਤੋਂ ਮਾਰੀ ਜਾਂਦੇ ਨੇ, ਇਹ ਬਾਣੀ ਨਹੀਂ ਠੀਕ, ਉਹ ਬਾਣੀ ਨਹੀਂ ਠੀਕ, ਹੁਣ ਉਹ ਸਾਰੇ ਜਣੇ ਹੋਵੋ ਅੱਗੇ, ਉਹ ਕਿਉਂ ਨਹੀਂ ਹੁੰਦੇ ਹੁਣ? ਕਿਉਂਕਿ ਇਹ ਉਹਨਾਂ ਲੋਕਾਂ ਦਾ ਮਕਸਦ ਹੈ ਸਿਰਫ ਸੰਗਤ ਨੂੰ ਤੋੜਨਾ, ਬਾਣੀ ਨਾਲੋਂ ਜੋੜਨਾ ਨਹੀਂ ਹੈ। ਐਸੇ ਲੋਕਾਂ ਦਾ ਮਕਸਦ ਹੁੰਦਾ ਸਿਰਫ ਸੰਗਤ 'ਚ ਰੌਲਾ ਪਾ ਕੇ ਪੈਸੇ ਇਕੱਠੇ ਕਰਕੇ ਖਾ ਜਾਣੇ, ਬਸ ਅਸੀਂ ਆਹ ਕਰ ਰਹੇ, ਅਸੀਂ ਉਹ ਕਰ ਰਹੇ, ਕੀ ਕਰ ਰਹੇ? ਸੁਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿਰਫ ਆਪਾਂ ਨੂੰ ਬਹੁਤੀ ਲੋੜ ਨਹੀਂ ਮਰਿਆਦਾ, ਸਿਰਫ ਸਾਰੇ ਕਿਤੇ ਉਹੀ ਜਿਹੜੀ ਦਸਵੇਂ ਪਾਤਸ਼ਾਹ ਨੇ ਬਖਸ਼ੀ 1708-4 ਵਿੱਚ ਵੀ ਕਹੀ, 99 ਵਿੱਚ, 1699 ਦਿੱਤੀ, ਸਿਰਫ ਉਹਦੀ ਲੋੜ ਹੈ ਮਰਿਆਦਾ ਦੀ। ਉਹੀ ਨਿਤਨੇਮ ਪੁਰਾਣਾ, ਉਹੀ ਪੁਰਾਣੀ ਰਹਿ ਰਾਸ, ਕੀਰਤਨ ਸੋਹਿਲਾ, ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ, ਇਹ ਸ਼ਰਧਾ ਭਾਵਨਾ ਬਾਣੀ ਦੇ ਉੱਤੇ, ਮਰਿਆਦਾ 1। ਉਹ ਜਦੋਂ ਤੱਕ ਨਹੀਂ ਹੋਊਗੀ ਇਹ ਸਾਰੇ ਡਰਾਮੇ ਚੱਲਦੇ ਰਹਿਣਗੇ ਉਦੋਂ ਤੱਕ, ਕੋਈ ਸਾਥ ਨਹੀਂ ਦੇਣਾ ਕਿਸੇ ਨੇ। ਦਸਵੇਂ ਪਾਤਸ਼ਾਹ ਦਾ ਸਾਡੇ ਸਿਰ ਤੇ ਨਹੀਂ ਹੈ ਹੱਥ, ਕਿਉਂਕਿ ਮਰਿਆਦਾ ਨਹੀਂ ਹੈ। ਮਹਾਰਾਜ ਨੇ ਆਪਣਾ ਹੱਥ ਚੁੱਕ ਲਿਆ, ਪਾਸੇ ਕਰ ਲਿਆ। ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਹਨ ਕੀ ਪ੍ਰਤੀਤ। ਇਹ ਵਿਪਰ ਨੇ ਸਾਰੇ, ਵਿਪਰਨ ਇਕੱਠੇ ਹੋਏ ਵੇ ਨੇ, ਉੱਤੋਂ ਕੁਛ ਕਹਿਣਾ ਵਿੱਚੋਂ ਕੁਛ ਕਰਨਾ, ਜੀਓ ਮੈਲੇ ਬਾਹਰੋਂ ਨਿਰਮਲ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੱਕ ਤੁਸੀਂ ਮਰਿਆਦਾ ਦੇ ਵਿੱਚ ਨਹੀਂ ਆਉਂਦੇ ਉਦੋਂ ਤੱਕ ਤੁਹਾਡੇ ਉੱਤੇ ਕਿਰਪਾ ਨਹੀਂ ਹੋ ਸਕਦੀ। ਪਹਿਲਾਂ ਮਰਿਆਦਾ ਵਿੱਚ ਆਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਰਿਆਦਾ ਵਿੱਚ ਆ ਜਾਓ। ਦੇਖੋ ਕਿੰਨੇ ਵੱਡੇ ਬਖਸ਼ਿਸ਼ ਕਰ ਰਹੇ ਨੇ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਈ ਸੁਣਦਾ ਬਾਣੀ, ਕੋਈ ਮੰਨਦਾ ਬਾਣੀ, ਕੋਈ ਕਮਾਉਂਦਾ ਬਾਣੀ, ਹਲਿਆ ਹਲਿਆ ਕਰਨ ਨੂੰ ਸਾਰੇ ਸ਼ੇਰ ਬਣੇ ਰਹਿੰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸ਼ੇਰ ਜਿਹੜਾ ਬਣਨਾ ਨਾ, ਸ਼ੇਰ ਬਣਨਾ ਬਾਣੀ ਵਿੱਚ। ਆਪਾਂ ਨੇ 25-50 ਪਾਠ ਕਰਕੇ ਸ਼ੇਰ ਬਣਦਾ, ਨਿਤਨੇਮ ਕਰਕੇ ਸ਼ੇਰ ਬਣਦਾ, ਅੰਮ੍ਰਿਤ ਵੇਲੇ ਉੱਠਣ ਵਾਲਾ ਸ਼ੇਰ, ਇਹ ਤੇ ਸ਼ੇਰ ਵਿਚਾਰਾ ਬਹੁਤ ਗਿੱਦੜ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਣੀ ਦੇ ਨਾਲ ਹੀ ਪੁੰਨ ਲੱਗਦੇ ਨੇ, ਬਾਣੀ ਦੇ ਨਾਲ ਹੀ ਵਿਧੀਆਂ ਬਣਦੀਆਂ ਨੇ। ਮਨ ਆਪਣੇ ਮੈਂ ਫਿਰ ਫਿਰ ਚੇਤ, ਬਿਨਸ ਜਾਹੇ ਮਾਇਆ ਕੇ ਹੇਤ। ਕਹਿੰਦੇ ਪੁਰਸ਼ਾ ਤੂੰ ਆਪਣੇ ਮਨ ਵਿੱਚ ਮੁੜ ਮੁੜ ਕੇ ਵਾਹਿਗੁਰੂ ਨੂੰ ਯਾਦ ਕਰ। ਮਾਇਆ ਦੇ ਪ੍ਰੇਮ ਸਭ ਨਾਸ ਹੋ ਜਾਣ ਵਾਲੇ ਨੇ, ਮਾਇਆ ਦੇ ਪਿਆਰ ਵਾਲੇ ਸਾਰੇ ਬੰਦੇ ਨਾਸ ਹੋ ਜਾਣ ਵਾਲੇ ਨੇ। ਹਰ ਅਵਿਨਾਸੀ ਤੁਮਰੈ ਸੰਗ, ਮਨ ਮੇਰੇ ਰਚ ਰਾਮ ਕੈ ਰੰਗ। ਅਵਿਨਾਸੀ ਪਰਮਾਤਮਾ ਹੀ ਤੇਰੇ ਅੰਗ ਸੰਗ ਸਹਾਈ ਹੈ, ਉਹੀ ਆਪਣਾ ਤਾਂ ਬਸ, ਹੋਰ ਆਪਣਾ ਕੋਈ ਨਹੀਂ। ਇਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂਨਾ ਮਰੀਜ਼ਾ ਰੋਏ ਜਾਂ ਲੱਗ ਚੇਤਨਾ ਆਵ ਹੀ। ਕਹਿੰਦੇ ਮੇਰੇ ਮਨ ਤੂੰ ਰਾਮ ਦੇ ਪ੍ਰੇਮ ਵਿੱਚ ਰੱਜ ਜਾ, ਰਾਮ ਦੇ ਰੰਗ ਵਿੱਚ ਰੱਜ ਜਾ। ਰਾਮ 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 ਰਾਮ, ਹਰ 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 ਹਰ, ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣਾ। ਵਾਹਿਗੁਰੂ 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 ਵਾਹਿਜੀਓ, ਨਾਮ ਜਪ। ਜਾ ਕੈ ਕਾਮ ਉਤਰੈ ਸਭ ਭੂਖ, ਜਾ ਕੈ ਕਾਮ ਨ ਜੋਹਿ ਦੂਤ। ਜਿਸ ਵਾਹਿਗੁਰੂ ਦੇ ਭਜਨ ਸਿਮਨ ਰੂਪ ਕੰਮ ਦੇ ਕਰਨ ਨਾਲ ਸਭ ਪਦਾਰਥਾਂ ਦੀ ਭੁੱਖ ਉਤਰ ਜਾਂਦੀ ਹੈ, ਜਿਸ ਵਾਹਿਗੁਰੂ ਦੇ ਭਜਨ ਸਿਮਨ ਰੂਪ ਕੰਮ ਦੇ ਕਰਨ ਨਾਲ ਇਸ ਨੂੰ ਜਮਦੂਤ ਜੋਹ ਹੈ ਨਾ, ਦੇਖਦੇ ਨਹੀਂ ਹਨ ਜਮਦੂਤ, ਕਿਉਂਕਿ ਬੰਦਗੀ ਕੀਤੀ ਹੈ। ਜਾ ਕੈ ਕਾਮ ਤੇਰਾ ਵੱਡ ਗਮਰ, ਜਾ ਕੈ ਕਾਮ ਹੋਵੈ ਤੂੰ ਅਮਰ। ਜਿਸ ਵਾਹਿਗੁਰੂ ਦੇ ਭਜਨ ਸਿਮਰਨ ਰੂਪ ਕੰਮ ਦੇ ਕਰਨ ਨਾਲ ਤੇਰਾ ਵੱਡਾ ਗਮਰ ਹੁੰਦਾ, ਪ੍ਰਤਾਪ ਹੋਵੇਗਾ। ਭਜਨ ਸਿਮਰਨ ਤੋਂ ਬਿਨਾਂ ਗੁਰਬਾਣੀ ਅੰਦਰ ਕਿਹੜੀ ਗੱਲ ਹੋ ਰਹੀ? ਬੰਦਗੀ ਕਹਿੰਦੇ ਨੇ ਕਰਨ ਨੂੰ, ਭਜਨ ਪਾਠ ਕਰਨ ਨੂੰ ਕਹਿੰਦੇ। ਭਜਨ ਪਾਠ ਨਾਲ ਪ੍ਰਤਾਪ ਵੱਧਦਾ। ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਜਿਸ ਵਾਹਿਗੁਰੂ ਦੇ ਭਜਨ ਸਿਮਰਨ ਰੂਪ ਕੰਮ ਦੇ ਕਰਨ ਨਾਲ ਤੂੰ ਸੰਸਾਰ ਵਿੱਚ ਅਮਰ ਹੋ ਜਾਵੇਂਗਾ। ਬੰਦਗੀ ਵੱਡੀ ਹੈ, ਹੋਰ ਕੋਈ ਚੀਜ਼ ਵੱਡੀ ਨਹੀਂ, ਭਗਤੀ ਵੱਡੀ ਹੈ। ਸਿਮਰਨ ਕਰ ਲਓ, ਬਾਣੀ ਜ਼ਿਆਦਾ ਤੋਂ ਜ਼ਿਆਦਾ ਪੜ੍ਹ ਕੇ ਅਭਿਆਸੀ ਬਣੋ ਤਕੜੇ, ਫਿਰ ਸੰਕਲਪ ਨਾਲ ਹੀ ਕੰਮ ਹੋ ਜਾਂਦਾ। ਜਾ ਕੇ ਚਾਕਰ ਕਹੋ ਨਹੀਂ ਦਾਨ, ਜਾ ਕੇ ਚਾਕਰ ਕਹੋ ਨਹੀਂ ਬਾਨ। ਜਿਸ ਵਾਹਿਗੁਰੂ ਦੇ ਸੇਵਕ ਨੂੰ ਕੋਈ ਡੰਨ ਨਹੀਂ ਭਰਨਾ ਪੈਂਦਾ, ਜਿਸ ਵਾਹਿਗੁਰੂ ਦੇ ਸੇਵਕ ਨੂੰ ਕੋਈ ਬਾਣ ਨਹੀਂ ਮਾਰ ਸਕਦਾ, ਜਿਸ ਵਾਹਿਗੁਰੂ ਦੇ ਸੇਵਕ ਨੂੰ ਕੋਈ ਖੋਟੀ ਆਦਤ ਨਹੀਂ ਪੈਂਦੀ। ਸੋ ਇਸ ਕਰਕੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਉਹਦੇ ਉੱਤੇ। ਜਾ ਕੇ ਦਫ਼ਤਰ ਪੁੱਛੈ ਨਾ ਲੇਖਾ, ਤਾਂ ਕੀ ਚਾਕਰੀ ਕਰੋ ਵਸੇਖਾ। ਵਿਸ਼ੇਸ਼ ਕਰਕੇ ਉਸੇ ਦੀ ਨੌਕਰੀ ਕਰੋ ਜੀ। ਇਸ ਵਾਹਿਗੁਰੂ ਦੇ ਦਫ਼ਤਰ ਵਿੱਚ ਫਿਰ ਲੇਖਾ ਨਹੀਂ ਪੁੱਛਿਆ ਜਾਂਦਾ, ਜਦੋਂ ਜਾਣਾ ਕੋਈ ਲੇਖਾ ਨਹੀਂ। ਨਾਮ ਦੇ ਮੂਹਰੇ ਸਾਰੇ ਲੇਖੇ ਵੈਸੇ ਹੀ ਖਤਮ ਹੋ ਜਾਂਦੇ ਨੇ। ਨਾਮ ਤਾਂ ਥੋੜ੍ਹਾ ਜਿਹਾ ਪਈ ਲੇਖੇ ਮੁਕਾ ਦਿੰਦਾ, ਅਤੇ ਊਂ ਲੇਖੇ ਮਿਟਣੇ ਬਹੁਤ ਔਖੇ ਨੇ। ਲੇਖੇ ਨਾਮ ਨਾਲ ਬਹੁਤ ਛੇਤੀ ਮਿਟਦੇ ਨੇ, ਪਰ ਲੇਖੇ ਆਪਣੇ ਨਾਲ ਜਨਮਾਂ ਜਨਮਾਂ ਵਿੱਚ ਲੇਖੇ ਨਹੀਂ ਮਿਟਦੇ। ਵਾਰ ਵਾਰ ਜੰਮਣਾ ਮਰਨਾ ਪੈਣਾ, ਪਰ ਨਾਮ ਜਪਣ ਨਾਲ ਕੋਈ ਲੇਖਾ ਰਹਿੰਦਾ ਹੀ ਨਹੀਂ। ਉਹਦੇ ਦਫ਼ਤਰ ਵਿੱਚ ਕੋਈ ਪੁੱਛ ਗਿੱਛ ਹੀ ਨਹੀਂ ਹੁੰਦੀ। ਰੇ ਰੇ ਦਰਗਹਿ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦਿਓ। ਜਾ ਕੇ ਊਨ ਨਾਹੀ ਕਾਹੂ ਬਾਤ, ਇੱਕ ਹੈ ਆਪ, ਅਨੇਕ ਹੈ ਭਾਤ। ਜਿਸ ਵਾਹਿਗੁਰੂ ਦੇ ਘਰ ਵਿੱਚ ਕਿਸੇ ਗੱਲ ਦੀ ਥੁੜ ਨਹੀਂ ਹੈ, ਜੋ ਆਪ ਹੀ ਇੱਕ ਰੂਪ ਹੈ ਅਤੇ ਆਪ ਹੀ ਅਨੇਕ ਤਰ੍ਹਾਂ ਦਾ ਹੋ ਰਿਹਾ, ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਮਨ ਮੇਰੇ ਕਰ ਤਾਂ ਕੀ ਘਾਲ। ਜਿਸ ਦੀ ਦ੍ਰਿਸ਼ਟੀ ਨਾਲ ਜੀਵ ਸਦਾ ਲਈ ਦੁੱਖਾਂ ਤੋਂ ਰਹਿਤ ਹੋ ਜਾਂਦਾ, ਇਹ ਮੇਰੇ ਮਨ ਤੂੰ ਵਾਹਿਗੁਰੂ ਦੀ ਘਾਲ ਕਮਾਈ, ਸੇਵਾ ਕਰ, ਭਜਨ ਪਾਠ ਕਰਿਆ ਕਰ, ਸੇਵਾ ਕਰਿਆ ਕਰ। ਗੁਰੂ ਸਾਹਿਬ ਜਿਹੜੇ ਕੰਮ ਤੇਰੇ ਕਰੋੜਾਂ ਸਾਲਾਂ ਚ ਨਹੀਂ ਹੋਣੇ, ਗੁਰੂ ਸਾਹਿਬ ਨੇ ਅੱਖ ਦੇ ਛਮਕਾਰੇ ਚ ਕਰ ਦੇਣੇ, ਸਤਿਗੁਰੂ ਸਮਰੱਥ ਨੇ, ਤੂੰ ਤਾਂ ਕੁਛ ਵੀ ਨਹੀਂ ਹੈਗਾ, ਕਿਉਂ ਰੌਲਾ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਕੋਈ ਵੀ ਨਹੀਂ ਪੈਂਦਾ, ਮਹਾਰਾਜ ਤੁਸੀਂ ਕਰੋ, ਮਹਾਰਾਜ ਨੂੰ ਤਾਂ ਕੋਈ ਵੀ ਨਹੀਂ ਕਹਿੰਦਾ, ਹੋਰ ਹੀ ਲੋਕਾਂ ਨੂੰ ਜਾ ਜਾ ਕਹੀ ਜਾਂਦੇ ਨੇ ਆਹ ਠੀਕ ਨਹੀਂ ਕਰੋ, ਆਹ ਕਰੋ। ਕਦੇ ਮਹਾਰਾਜ ਦੇ ਅੱਗੇ ਇਕੱਠੇ ਹੋਏ, ਕਦੇ ਦੇਗ ਬਣਾ ਕੇ ਸੰਗਤ ਨੇ ਬੇਨਤੀ ਕੀਤੀ, ਕਦੇ ਸਾਰਾ ਪੰਥ ਅਕਾਲ ਤਖ਼ਤ ਸਾਹਿਬ 'ਤੇ ਦੇਗ ਬਣਾ ਕੇ ਖੜਾ ਹੋਇਆ ਕਿ ਛੇਵੇਂ ਪਾਤਸ਼ਾਹ ਤੁਸੀਂ ਬਾਂਹ ਫੜੋ, ਉਹਨਾਂ ਨੂੰ ਨਹੀਂ ਕਹਿਣਾ, ਹੋਰ ਹੀ ਕਿਸੇ ਨੂੰ ਕਹੀ ਜਾਂਦੇ ਜਾ ਜਾ ਕੇ। ਨਾ ਕੋ ਚਤੁਰ ਨਾ ਹੀ ਕੋ ਮੂੜਾ, ਨਾ ਕੋ ਹੀਣ ਨਾ ਹੀ ਕੋ ਸੂਰਾ। ਆਪਣੇ ਆਪ ਨਾ ਕੋਈ ਸਿਆਣਾ, ਨਾ ਕੋਈ ਮੂਰਖ ਹੈ, ਨਾ ਕੋਈ ਕਮਜ਼ੋਰ ਹੈ, ਨਾ ਕੋਈ ਸੂਰਬੀਰ, ਆਪਣੇ ਆਪ 'ਚ ਕੋਈ ਕੁਛ ਨਹੀਂ। 239 ਅੰਗ 'ਤੇ ਮਹਾਰਾਜ ਕਹਿੰਦੇ ਨੇ, ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਜਿੱਧਰ ਕੋਈ ਲਾਇਆ, ਹਰ ਕੋਈ ਉਸੇ ਪਾਸੇ ਲੱਗ ਰਿਹਾ, ਜਿੱਧਰ ਉਹ ਆਪ ਲਾਉਂਦਾ ਫਿਰ ਉਸੇ ਕੋਲ ਚੱਲਦੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਦੇ ਨੇ ਵੀ ਇਹ ਤੁਸੀਂ ਕਿੱਧਰ ਨੂੰ ਲਾਏ, ਮਹਾਰਾਜ ਕਿਰਪਾ ਕਰੋ, ਇਹਨਾਂ ਨੂੰ ਨਾਮ ਵਾਲੇ ਪਾਸੇ ਲਾਓ, ਇਹਨਾਂ ਨੂੰ ਸਿੱਖੀ ਦੀ ਸੋਝੀ ਪਾਓ, ਇਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ, ਕਿੱਧਰ ਨੂੰ ਲਾ ਤੇ ਤੁਸੀਂ। ਬੇਨਤੀਆਂ ਕਰੀਏ ਮਹਾਰਾਜ ਦੇ ਚਰਨਾਂ 'ਚ, ਕਹਿੰਦੇ ਜਿੱਧਰ ਮੈਂ ਲਾ ਦਿੰਦਾ ਲੋਕ ਉੱਧਰ ਹੀ ਲੱਗ ਜਾਂਦੇ ਨੇ, ਮਾਇਆ ਵਾਲੇ ਪਾਸੇ ਹੀ ਲਾ ਤੇ ਸਾਰੇ। ਆਪਣੇ ਚਰਨਾਂ ਨਾਲ ਲਾਓ ਮਹਾਰਾਜ ਜੀ, ਬੇਨਤੀ ਆਪਾਂ ਕਰਨੀ, ਕਿਰਪਾ ਕਰੋ, ਮਿਹਰ ਕਰੋ ਸਾਡੇ 'ਤੇ। ਸਤਿਗੁਰੂ ਕਥਨ ਕਰਦੇ, ਜਿਹਦੇ ਚੰਗੇ ਭਾਗ ਨੇ ਆ ਉਹੀ ਅਸਲੀ ਸੇਵਕ ਹੁੰਦਾ ਭਾਈ, ਭਾਗਾਂ ਤੋਂ ਬਿਨਾਂ ਹੀ ਆਪਣੇ ਆਪ ਹੀ ਪਰੇ ਨੂੰ ਚਲੇ ਜਾਂਦੇ, ਭਾਗ ਹੀ ਨਹੀਂ ਹੈਗੇ ਵਿਚਾਰੇ ਦੇ, ਕੀ ਕਰੀਏ। ਚੰਗੇ ਭਾਗਾਂ ਵਾਲਾ ਕਦੇ ਮਹਾਰਾਜ ਨੂੰ ਛੱਡਦਾ ਨਹੀਂ, ਮਹਾਰਾਜ ਦੇ ਕੋਲ ਬੈਠਦਾ, ਉਹ ਗੁਰੂ ਸਾਹਿਬ ਨੂੰ ਹੀ ਆਪਣਾ ਸਭ ਕੁਛ ਮੰਨਦਾ, ਗੁਰੂ ਹੀ ਮੇਰਾ ਧਨ ਹੈ, ਗੁਰੂ ਹੀ ਮੇਰਾ ਪੈਸਾ ਹੈ, ਗੁਰੂ ਮੇਰਾ ਘਰ ਹੈ, ਮੇਰਾ ਗੁਰੂ ਹੀ ਮੇਰਾ ਸਾਰਾ ਕੁਛ, ਇਹੀ ਮੇਰਾ ਭੈਣ ਭਰਾ ਹੈ, ਮਾਂ ਬਾਪ ਧੀਆਂ ਪੁੱਤ ਵੀ ਇਹੀ ਹੈ ਮੇਰਾ, ਇੱਥੇ ਤੱਕ ਹੀ ਆ ਜਾਣਾ। ਇੱਕ ਦਿਨ ਆਇਆ ਸੀ ਪਿੱਛੇ ਸ਼ਬਦ, ਮਹਾਰਾਜ ਨੇ ਕਿਹਾ ਸੀ, ਮੇਰਾ ਪਿਓ ਵੀ ਤੂੰ ਹੈ, ਮੇਰਾ ਪੁੱਤ ਵੀ ਤੂੰ ਹੀ, ਸਭ ਕੁਝ ਤੂੰ ਹੀ ਹੈ। ਰਾਣੀ ਮੈਣੀ ਨੇ ਪਟਨਾ ਸਾਹਿਬ ਜਦੋਂ ਸਮਾਧੀ ਲਾ ਲਈ, ਹੇ ਦਸਵੇਂ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ। ਛੋਟੀ ਜਿਹੀ ਉਮਰ ਸੀ ਮਹਾਰਾਜ, 4 ਸਾਲ ਦੀ ਉਮਰ, ਬੱਚੇ ਖੇਡਦੇ ਨੇ ਨਾਲ 15-20। ਮਹਾਰਾਜ ਕਹਿਣ ਦੇ ਬੱਚਿਆਂ ਨੂੰ ਚੁੱਪ ਕਰ ਜਾਓ, ਰੌਲਾ ਨਾ ਪਾਇਓ, ਜੋੜਾ ਉਤਾਰ ਕੇ ਰਾਣੀ ਮੈਣੀ ਦੀ ਗੋਦ ਵਿੱਚ ਹੌਲੀ ਕੁ ਦਿਨ ਜਾ ਕੇ ਬੈਠ ਗਏ। ਮਾਂ, ਇੰਨੀ ਆਵਾਜ਼ ਦਿੱਤੀ, ਮੈਣੀ ਦੀਆਂ ਅੱਖਾਂ ਖੁੱਲ੍ਹ ਗਈਆਂ, ਮੈਨੂੰ ਭੁੱਖ ਲੱਗੀ ਆ, ਪੂੜੀ ਛੋਲੇ ਖਾਣੇ। ਉਹ ਇੰਨੀ ਖੁਸ਼ ਹੋਈ ਕਿ ਦਸਵੇਂ ਪਾਤਸ਼ਾਹ ਤੋਂ ਮੈਂ ਪੁੱਤ ਦੀ ਦਾਤ ਮੰਗਦੀ ਸੀ। ਮਹਾਰਾਜ ਕਹਿੰਦੇ, ਤੂੰ ਮੈਨੂੰ ਆਪਣਾ ਪੁੱਤ ਸਮਝ, ਮੈਂ ਤੇਰਾ ਪੁੱਤ। ਰਾਣੀ ਮੈਣੀ ਦੇ ਪੁੱਤਰ ਬਣ ਗਏ ਸੱਚੇ ਪਾਤਸ਼ਾਹ। ਔਰ ਉਹਨੇ ਫਿਰ ਛੋਲੇ ਪੂੜੀਆਂ ਬਣਵਾ ਕੇ ਸਾਰੇ ਬੱਚਿਆਂ ਨੂੰ ਖਵਾਏ, ਪੰਗਤਾਂ ਲਾਤੀਆਂ। ਅੱਜ ਤੱਕ ਬਾਲ ਲੀਲਾ ਗੁਰੂ ਘਰ ਪਟਨਾ ਸਾਹਿਬ ਇਹੀ ਲੰਗਰ ਚੱਲਦਾ, ਛੋਲੇ ਪੂੜੀਆਂ। ਅਤੇ ਜਿਸ ਦਿਨ ਉਹ ਦਿਨ ਮਨਾਉਂਦੇ ਨੇ, ਉਦਣ ਬਹੁਤ ਬੱਚਿਆਂ ਨੂੰ ਛੋਲੇ ਪੂੜੀਆਂ ਖਵਾਉਂਦੇ ਨੇ। ਜਦੋਂ ਵੀ ਉੱਥੇ ਪੰਗਤ ਲੱਗਦੀ ਆ, ਕਿਸੇ ਕਿਸੇ ਨੂੰ ਦਸਵੇਂ ਪਾਤਸ਼ਾਹ ਉਹਨਾਂ ਵਿੱਚ ਬੈਠੇ ਨਜ਼ਰ ਆਉਂਦੇ ਨੇ। ਛੋਟੀ ਜਿਹੀ ਉਮਰ ਵਿੱਚ ਸਤਿਗੁਰੂ ਉੱਥੇ ਦਰਸ਼ਨ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਹੀ ਸਾਡਾ ਸਾਰਾ ਕੁਛ ਨੇ। ਜਦੋਂ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਛ ਨਹੀਂ ਮੰਨਦੇ, ਆਪਾਂ ਪੈ ਗਏ ਖਲਾਰੇ ਵਿੱਚ। ਲੋਕ ਗੁਰੂ ਗ੍ਰੰਥ ਸਾਹਿਬ ਦੇ ਪੂਜਕ ਨਹੀਂ ਨੇ, ਲੋਕ ਹੋਰ ਲੋਕਾਂ ਦੇ ਪੂਜਕ ਬਣ ਗਏ, ਮਨਮੁੱਖ ਹੋਏ ਬੰਦੇ ਦਾ ਬੰਦਾ। ਲੋਕ ਲੀਡਰਾਂ ਨੂੰ ਮੱਥਾ ਟੇਕਦੇ ਨੇ, ਉਹਨਾਂ ਦਾ ਹੀ ਨਾਂ ਲੈਂਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਨਾਂ ਨਹੀਂ ਲੈਂਦੇ। ਵਾਹਿਗੁਰੂ ਨਹੀਂ ਉਨਾਂ ਕਹਿੰਦੇ ਜਿੰਨਾ ਲੀਡਰਾਂ ਨਾਂ ਜਪਦੇ ਨੇ, ਜਿੰਨਾ ਹੋਰਨਾਂ ਦਾ ਨਾਂ ਜਪਦੇ ਨੇ, ਹੋਰ ਕਿਸੇ ਦਾ ਨਾਂ ਜਪਦੇ ਨੇ। ਵਾਹਿਗੁਰੂ ਜਾਂ ਗੁਰੂ ਗ੍ਰੰਥ ਸਾਹਿਬ ਦੋ ਅੱਖਰ ਤਾਂ ਮੂੰਹ 'ਚੋਂ ਹੀ ਨਿਕਲ ਗਏ, ਹਿਰਦੇ 'ਚੋਂ ਵੀ ਨਿਕਲ ਗਏ ਨੇ। ਇਹਨਾਂ ਦੇ ਹਿਰਦੇ 'ਚ ਆਉਣ ਨਾਲ ਕਿਰਪਾ ਹੋਣੀ ਆ। ਕਿਸੇ ਮਨੁੱਖ ਤੋਂ ਆਪਾਂ ਕੀ ਮੰਗ ਲਵਾਂਗੇ, ਉਹ ਕੋਈ ਕੀ ਦੇ ਸਕਦਾ ਸਾਨੂੰ। ਸਾਰਾ ਪੰਥ ਗੁਰੂ ਗ੍ਰੰਥ ਸਾਹਿਬ ਦੇ ਸ਼ਰਨ ਆ ਗਿਆ ਜਿੱਦਣ, ਉਦਣ ਹੀ ਕਿਰਪਾ ਹੋਣੀ ਹੈ। ਜਦ ਤੱਕ ਇੱਧਰ ਉੱਧਰ ਹੋਰ ਥਾਂ ਭਟਕਦੇ ਭਟਕਦੇ ਕਿਤੇ ਕੁਛ ਨਹੀਂ ਮਿਲਣਾ ਕਿਸੇ ਨੂੰ। ਸੋ ਮਹਾਰਾਜ ਆਪਾਂ ਨੂੰ ਇਹੀ ਉਪਦੇਸ਼ ਕਰਦੇ ਨੇ, ਜਿਹਦੇ ਚੰਗੇ ਭਾਗ ਨੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਗਏ ਤਾਂ ਨਾਮ ਜਪਦੇ ਨੇ, ਚਰਨੀ ਲੱਗੇ ਹੋਏ ਨੇ, ਉਹ ਕਹਿੰਦੇ ਤੂੰ ਹੀ ਆ ਬਾਪੂ ਸਾਡਾ, ਸਾਡਾ ਹੋਰ ਕੌਣ ਹੈ ਗਰੀਬਾਂ ਦਾ, ਕਿਸੇ ਦਾ ਕੋਈ ਹੋ ਕਿਸੇ ਦਾ ਕੋਈ ਹੋ, ਪਰ ਸਾਡਾ ਤਾਂ ਕੋਈ ਵੀ ਨਹੀਂ ਹੈਗਾ, ਸਾਡੇ ਤਾਂ ਤੁਸੀਂ ਹੋਈ ਹੋ, ਅਸੀਂ ਤੁਹਾਡੀ ਛਤਰ ਛਾਇਆ ਥੱਲੇ ਬੈਠੇ। ਮਹਾਰਾਜ ਕਹਿੰਦੇ ਫਿਰ ਸਿਮਰਨ ਕਰਿਆ ਕਰੋ ਸਾਰੇ ਜਾਣੇ, ਨਹੀਂ ਤਾਂ ਸਿਮਰਨ ਤੋਂ ਬਿਨਾਂ ਜ਼ਿੰਦਗੀ ਬੇਅਰਥ ਜਾ ਰਹੀ।